वहाँ नहीं। लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली
ਸੱਤਰ ਏ ਐਮ ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਹਰ ਐਤਵਾਰ ਨੂੰ 770 ਏ ਐਮ ਰੇਡੀਓ ਦੇ ਉੱਪਰ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਹਾਨੂੰ ਕੋਈ ਰੀਅਲ ਸਟੇਟ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਤਾਂ ਤੁਸੀਂ ਉਹਨਾਂ ਨੂੰ 6478986245 'ਤੇ ਫੋਨ ਕਰਕੇ ਉਹਨਾਂ ਦੀ ਰਾਏ ਲੈ ਸਕਦੇ ਹੋ। ਰਾਏ ਬਿਲਕੁਲ ਫ੍ਰੀ ਹੁੰਦੀ ਹੈ। ਜਦੋਂ ਤੁਸੀਂ ਰਾਏ ਲਓਗੇ ਫਿਰ ਤੁਸੀਂ ਗੱਲ ਦਾ ਯਕੀਨ ਕਰੋਗੇ, ਤੁਹਾਡੀ ਆਤਮਾ, ਤੁਹਾਡਾ ਅੰਦਰਲਾ ਤੁਹਾਡਾ ਵਿਸ਼ਵਾਸ ਪੈਦਾ ਹੋਊਗਾ ਕਿ ਉਹਨਾਂ ਦਾ ਜਿਹੜਾ ਕਹਿਣੀ ਅਤੇ ਕਰਨੀ ਹੈ ਕਿੰਨੀ ਸਾਫ਼ ਸੁਥਰੀ ਹੈ। ਸੋ ਰੀਅਲ ਸਟੇਟ ਦੇ ਨਾਲ ਸੰਬੰਧਿਤ ਜਦੋਂ ਵੀ ਤੁਸੀਂ ਕੋਈ ਰਾਏ ਕਰਨੀ ਹੋਵੇ ਜਿੰਨਿਆਂ ਨੂੰ ਮਰਜ਼ੀ ਨੂੰ ਬੁਲਾਓ, ਪਰ ਨਾਲ ਨਾਲ ਅਰਫਾ ਮੁਜ਼ੱਫਰ ਜੀ ਦੀ ਰਾਏ ਵੀ ਲੈ ਲਓ। ਪਿਛਲੇ ਹਫ਼ਤੇ ਆਪਾਂ ਨੇ ਟੌਪਿਕ ਲਿਆ ਸੀਗਾ ਲਵ ਆਫ ਬੁੱਲੇ ਸ਼ਾਹ, ਬੁੱਲੇ ਸ਼ਾਹ ਦਾ ਇਸ਼ਕ ਕੀ ਹੈ। ਬੁੱਲੇ ਸ਼ਾਹ ਦੀ ਪਹਿਲਾਂ ਜੀਵਨੀ ਦੇ ਬਾਰੇ ਦੱਸਿਆ ਸੀਗਾ, ਫਿਰ ਉਹਨਾਂ ਦੀਆਂ ਆਪਾਂ ਵੱਖ ਵੱਖ ਕਾਫੀਆਂ ਲਈਆਂ ਸੀ, ਲਾਈਫ ਦੇ ਬਾਰੇ ਕਿਹਾ ਸੀਗਾ। ਪਰ ਅੱਜ ਅਸੀਂ ਬਾਬਾ ਫਰੀਦ ਜਿਹੜੇ ਕਿ ਸੂਫ਼ੀ ਕਵੀ ਵੀ ਹੋਏ ਨੇ, ਸੂਫ਼ੀ ਪਰਫੈਕਟ ਮਾਸਟਰ ਵੀ ਹੋਏ ਨੇ, ਉਹਨਾਂ ਦੀ ਜੀਵਨੀ ਦੇ ਉੱਤੇ ਅਤੇ ਨਾਲ ਨਾਲ ਉਹਨਾਂ ਦੀਆਂ ਟੀਚਿੰਗਸ ਕੀ ਨੇ। ਵੈਸੇ ਤਾਂ ਜੇ ਅਸੀਂ ਟੌਪਿਕ ਨੂੰ ਲੰਬਾ ਚੌੜਾ ਡਿਸਕਸ ਕਰੀਏ ਤਾਂ ਦੋ ਤਿੰਨ ਦਿਨ ਕੰਟੀਨਿਊਸਲੀ ਚੱਲੀ ਜਾਏਗਾ, ਕਿਉਂਕਿ ਟਾਈਮ ਦੀ ਲਿਮਿਟ ਹੁੰਦੀ ਹੈ। ਮੈਨੂੰ ਆਈ ਹੈਵ ਟੂ ਸਪੀਕ ਨਾਟ ਮੋਰ ਦੈਨ ਈਵਨ 40 ਮਿੰਟਸ। ਸੋ ਆਪਾਂ ਉਹਦੇ ਵਿੱਚੋਂ ਕੁਛ ਜਿਹੜੀਆਂ ਇੰਪੋਰਟੈਂਟ ਗੱਲਾਂ ਮੈਂ ਸਮਝਦਾ, ਕਿਉਂਕਿ ਅੱਜ ਤੋਂ ਕੋਈ 10 ਮਹੀਨੇ ਪਹਿਲਾਂ ਇਸ ਟੌਪਿਕ ਦੇ ਉੱਤੇ ਬਾਬਾ ਫਰੀਦ ਦੇ ਉੱਤੇ ਵੀ ਮੈਂ ਆਲਰੇਡੀ ਪ੍ਰੋਗਰਾਮ ਕਰ ਚੁੱਕੇ ਹਾਂ, ਪਰ ਅੱਜ ਟੋਟਲੀ ਡਿਫਰੈਂਟ ਟੀਚਿੰਗਸ ਜਾਂ ਉਹਨਾਂ ਦੇ ਮੁਰਸ਼ਿਦ ਦੇ ਬਾਰੇ ਜਾਂ ਕੋਈ ਐਗਜ਼ਾਮਪਲ ਟੋਟਲੀ ਡਿਫਰੈਂਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਮੈਂ ਸੋਚਦਾ ਜਾਂ ਮੈਂ ਦਿਲੋਂ ਸੋਚਿਆ ਕਿ ਜਿਸ ਤਰ੍ਹਾਂ ਹੁਣ ਅਸੀਂ ਲਾਸਟ ਵੀਕ ਬੁੱਲੇ ਸ਼ਾਹ ਅਤੇ ਅੱਜ ਬਾਬਾ ਫਰੀਦ ਦੀ ਟੀਚਿੰਗਸ ਲੈ ਰਹੇ ਹਾਂ, ਅਤੇ ਨੈਕਸਟ 2 ਵੀਕਸ ਅਸੀਂ ਇੰਡੀਆ ਦੇ ਵਿੱਚ ਜਿਹੜੇ ਦੋ ਸੰਤ ਹੋਏ ਨੇ, ਇੱਕ ਕਬੀਰ ਸਾਹਿਬ ਅਤੇ ਦੂਜਾ ਰਵੀਦਾਸ, ਸੋ ਉਹਨਾਂ ਦੋ ਨੂੰ ਡਿਸਕਸ ਕਰਾਂਗੇ। ਉਸ ਤੋਂ ਬਾਅਦ ਅਸੀਂ ਦੋ ਲੇਡੀ ਸੇਂਟਸ ਹੋਈਆਂ ਨੇ ਜਿਵੇਂ ਮੀਰਾ ਬਾਈ ਹੈ ਜਾਂ ਸਹਿਜੋ ਬਾਈ ਹੈ, ਉਹਨਾਂ ਨੂੰ ਡਿਸਕਸ ਕਰਾਂਗੇ। ਫਿਰ ਇਸੇ ਤਰ੍ਹਾਂ ਹੀ ਹਿੰਦੂ ਜਿਹੜੇ ਨੇ ਦੋ ਸੇਂਟ ਹੋਏ ਨੇ ਪਲਟੂ ਸਾਹਿਬ ਐਂਡ ਸਵਾਮੀ ਜੀ, ਉਹਨਾਂ ਨੂੰ ਡਿਸਕਸ ਕਰਾਂਗੇ। ਇਸ ਤਰ੍ਹਾਂ ਫਿਰ ਸਿੱਖ ਧਰਮ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਅਤੇ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਗੁਰੂ ਸੀ, ਉਹਨਾਂ ਦੀ ਫਿਲੋਸਫੀ ਨੂੰ ਡਿਸਕਸ ਕਰਾਂਗੇ। ਫਿਰ ਕੁਰਾਨ ਸ਼ਰੀਫ ਦੇ ਉੱਤੇ ਵੀ ਗੱਲਬਾਤ ਕਰਾਂਗੇ ਮੁਹੰਮਦ ਸਾਹਿਬ ਦੇ ਬਾਰੇ। ਫਿਰ ਕ੍ਰਿਸਮਿਸ ਆ ਜਾਏਗੀ, ਕ੍ਰਿਸਮਿਸ ਦੀ ਉੱਤੇ ਗੱਲ ਕਰਾਂਗੇ। ਸੋ ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਪਰਪਜ਼ ਇਹੀ ਹੈ ਇਹ ਸਾਰੇ ਟੋਪਿਕਸ ਲੈਣ ਦਾ ਕਿ ਦੇਖੋ ਆਪਾਂ ਅਲੱਗ ਅਲੱਗ ਦੇਸ਼ਾਂ 'ਚ ਰਹਿੰਦੇ ਹਾਂ, ਅਲੱਗ ਅਲੱਗ ਸਾਡੇ ਧਰਮ ਨੇ, ਅਲੱਗ ਅਲੱਗ ਸਾਡੀਆਂ ਜਾਤਾਂ ਨੇ, ਪਰ ਅਸੀਂ ਇਹ ਸੋਚਦੇ ਹਾਂ ਵੀ ਜਿਹੜੇ ਵੀ ਧਰਮ ਨੂੰ ਅਸੀਂ ਮੰਨਦੇ ਹਾਂ ਅਸੀਂ ਸੋਚਦੇ ਹਾਂ ਵੀ ਸਾਡੇ ਧਰਮ ਸਭ ਤੋਂ ਸ੍ਰੇਸ਼ਟ ਹੈ, ਬਾਕੀ ਧਰਮ ਕੁਛ ਨਹੀਂ ਹੈ। ਜਦੋਂ ਕਿ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜਿੰਨੇ ਵੀ ਦੁਨੀਆਂ 'ਚ ਧਰਮ ਨੇ, ਚਾਹੇ ਉਹ ਜੈਨ ਧਰਮ ਹੈ, ਚਾਹੇ ਉਹ ਬੁੱਧ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਸਿੱਖ ਧਰਮ ਹੈ, ਇਸਲਾਮ ਹੈ, ਕ੍ਰਿਸਚੈਨਿਟੀ ਹੈ, ਜੁਰਾਸਟੇਰੀਅਨਿਜ਼ਮ ਹੈ, ਚਾਈਨੀਜ਼ ਹੈ, ਜਿੰਨੇ ਵੀ ਦੁਨੀਆਂ 'ਚ ਧਰਮ ਨੇ, ਉਹਨਾਂ ਦੇ ਜਿਹੜੀ ਸਪਿਰਚੁਅਲਿਟੀ ਹੈ, ਸਪਿਰਚੁਅਲ ਟੀਚਿੰਗਸ ਨੇ, ਉਹ ਬਿਲਕੁਲ ਬਿਲਕੁਲ 99.9 ਨਹੀਂ 100% ਇੱਕੋ ਜਿਹੀਆਂ ਨੇ। ਹਾਂ, ਲੈਂਗੁਏਜ ਦਾ ਫਰਕ ਹੋਏਗਾ, ਉਹਨਾਂ ਦੇ ਸਮਝਾਉਣ ਦੇ ਤਰੀਕੇ ਦਾ ਫਰਕ ਹੋਏਗਾ, ਕਿਉਂਕਿ ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਜਿਹੜੇ ਪੀਰ ਪੈਗੰਬਰ ਆਏ ਨੇ ਉਹਨਾਂ ਨੇ ਉਸ ਦੇਸ਼ ਦੀ ਭਾਸ਼ਾ, ਉਸ ਦੀ ਕਲਚਰ ਦੇ ਮੁਤਾਬਕ, ਉਹਨਾਂ ਦੀ ਯੋਗਤਾ ਦੇ ਮੁਤਾਬਕ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਭਾਵੇਂ ਲੈਂਗੁਏਜ ਡਿਫਰੈਂਟ ਹੋਏਗੀ, ਪਰ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਵੀ ਜਿੰਨੇ ਵੀ ਸੰਤ ਮਹਾਤਮਾ ਉੱਚ ਕੋਟੀ ਦੇ ਹੋਏ ਨੇ, ਕਾਮਲ ਮੁਰਸ਼ਿਦ ਹੋਏ ਨੇ, ਉਹਨਾਂ ਦੀਆਂ ਸਪਿਰਚੁਅਲ ਟੀਚਿੰਗ ਸੇਮ ਨੇ। ਗੱਲਾਂ ਭਾਵੇਂ ਹੋਰ ਡਿਫਰੈਂਟ ਤਰੀਕੇ ਨਾਲ ਐਗਜ਼ਾਮਪਲਾਂ ਦਿੰਦੇ ਨੇ, ਪਰ ਜਦੋਂ ਅਸੀਂ ਉਹਨਾਂ ਨੂੰ ਸੁਣਾਂਗੇ, ਸਮਝਾਂਗੇ, ਫਿਰ ਸਾਡਾ ਮਨ ਪੱਕੇ ਤੌਰ 'ਤੇ ਸਾਨੂੰ ਯਕੀਨ ਹੋ ਜੂਗਾ। ਫਿਰ ਅਸੀਂ ਲੜਦੇ ਨਹੀਂ ਇੱਕ ਧਰਮ ਦੇ ਨਾਲ ਕਿ ਸਾਡਾ ਧਰਮ ਵਧੀਆ, ਉਹਦਾ ਐਂ ਹੈ, ਉਹਦਾ ਐਂ ਜਾ, ਰੂਹਾਨੀਅਤ ਸਭ ਦੀ ਇੱਕੋ ਹੈ। ਸੋ ਇਹੀ ਮੇਰਾ ਟੋਪਿਕ ਹੈ, ਇਹੀ ਮੇਰਾ ਮੇਨ ਪਰਪਜ਼ ਹੈ, ਇਹ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਸਿੰਪਲ ਤਰੀਕੇ ਨਾਲ, ਕਿਉਂਕਿ ਮੈਂ ਕੰਪੈਰੇਟਿਵ ਰਿਲੀਜਨ ਦੇ ਉੱਤੇ PhD ਕੀਤੀ ਹੈ, ਬੁੱਕਸ ਵੀ ਲਿਖੀਆਂ ਨੇ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਜਿੰਨਾ ਕੁ ਚਿਰ ਸਾਹ ਨੇ, ਜਿੰਨਾ ਕੁ ਚਿਰ ਜ਼ਿੰਦਗੀ ਹੈ, ਸਿੰਪਲ ਤਰੀਕੇ ਦੇ ਨਾਲ ਸਾਨੂੰ ਇਹ ਵਿਸ਼ਵਾਸ ਹੋ ਜੇ। ਨਹੀਂ ਤਾਂ ਕੀ ਹੈ ਵੀ ਜਿਹੜਾ ਵੀ ਕਿਸੇ ਨੂੰ ਮੰਨਦਾ ਉਹੀ ਸੋਚਦਾ ਕਿ ਬਾਕੀ ਗਲਤ ਨੇ, ਹਾਂਜੀ, ਜਦੋਂ ਕਿ ਬਾਕੀ ਕੋਈ ਵੀ ਗਲਤ ਨਹੀਂ। ਹਾਂ, ਲੈਂਗੁਏਜ ਡਿਫਰੈਂਟ ਹੋ ਸਕਦੀ ਹੈ, ਐਗਜ਼ਾਮਪਲ ਡਿਫਰੈਂਟ ਹੋ ਸਕਦੇ ਨੇ। ਸੋ ਇਸ ਕਰਕੇ ਮੈਂ ਵੱਖ ਵੱਖ ਜਿਹੜੇ ਸੰਤ ਮਹਾਂਪੁਰਸ਼ ਨੇ, ਕਾਮਲ ਮੁਰਸ਼ਦ ਨੇ, ਪਰਫੈਕਟ ਮਾਸਟਰਸ ਨੇ, ਉਹਨਾਂ ਦੀ ਵਾਰੋ ਵਾਰ ਥੋੜ੍ਹੇ ਜਿਹੇ ਸ਼ਬਦਾਂ ਸਿੰਪਲ ਤਰੀਕੇ ਨਾਲ ਉਹਨਾਂ ਦੀਆਂ ਟੀਚਿੰਗ ਨੂੰ ਐਕਸਪਲੇਨ ਕਰੂੰਗਾ, ਖਾਸ ਕਰਕੇ ਅਸੀਂ ਰੂਹਾਨੀਅਤ ਨੂੰ ਟੱਚ ਕਰਨਾ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਮੈਂ ਲਾਸਟ ਵੀਕ ਯੂਟਿਊਬ ਚੈਨਲ ਵੀ ਸ਼ੁਰੂ ਕੀਤਾ, ਸੋ ਪਲੀਜ਼ 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 ਤੁਸੀਂ ਯੂਟਿਊਬ ਦੇ ਉੱਪਰ ਜਾ ਕੇ ਉੱਥੇ ਸਰਚ ਹੁੰਦੀ ਹੈ, ਉੱਥੇ ਮੇਰਾ ਨਾਮ ਪਾ ਦਿਓ, ਡਾਕਟਰ ਨਰਿੰਦਰ ਰਵੀ ਗੋਇਲ, ਅਤੇ ਉਹਦੇ ਨਾਲ ਤੁਹਾਨੂੰ ਮੇਰਾ ਜਿਹੜਾ ਯੂਟਿਊਬ ਚੈਨਲ ਸ਼ੁਰੂ ਹੋ ਜਾਏਗਾ, ਖੁੱਲ੍ਹ ਜਾਏਗਾ, ਅਤੇ ਤੁਸੀਂ ਫਿਰ ਉੱਥੇ ਸਬਸਕ੍ਰਾਈਬ ਕਰ ਸਕਦੇ ਹੋ, ਤਾਂ ਕਿ ਵੱਧ ਤੋਂ ਵੱਧ ਜੇ ਤੁਹਾਨੂੰ ਤੁਸੀਂ ਲਾਈਕ ਕਰੋ, ਜੇ ਨਹੀਂ ਲਾਈਕ ਕਰਦੇ ਕੋਈ ਗੱਲ ਨਹੀਂ, ਜੇ ਤੁਸੀਂ ਲਾਈਕ ਕਰੋ ਤਾਂ ਫਿਰ ਪਲੀਜ਼ ਸ਼ੇਅਰ ਵੀ ਕਰ ਦਿਓ, ਤਾਂ ਕਿ ਇਹ ਮੈਸੇਜ ਜਿਹੜਾ ਦੁਨੀਆਂ ਦੇ ਵਿੱਚ ਆਪਾਂ ਜਿਹੜੀਆਂ ਡਿਫਰੈਂਸਿਸ ਆ ਰਹੀਆਂ ਇੱਕ ਧਰਮ ਦੇ ਦੂਜੇ ਧਰਮ ਦੇ ਨਾਲ, ਘੱਟੋ ਘੱਟ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਅਤੇ ਏਕਾ ਵਧੇ, ਇਹੀ ਮੇਰਾ ਮੇਨ ਮੋਟਿਵ ਹੈ। ਈਵਨ ਨਾਟ ਓਨਲੀ ਦੈਟ, ਤੁਸੀਂ ਫੇਸਬੁੱਕ ਦੇ ਉੱਤੇ ਇਹਦੇ ਵਿੱਚ ਇੱਕ ਬਟਨ ਵੀ ਦਿੱਤਾ, ਕਲਿੱਕ ਸਿੱਧਾ ਕਲਿੱਕ ਵੀ ਕਰ ਦਿਓ, ਆਟੋਮੈਟਿਕਲੀ ਤੁਸੀਂ ਯੂਟਿਊਬ ਦੇ ਉੱਤੇ ਚਲੇ ਜਾਓਗੇ। ਸੋ ਗੱਲ ਕਰਦੇ ਹਾਂ, ਅੱਜ ਦਾ ਜਿਹੜਾ ਟੋਪਿਕ ਹੈ ਉਹ ਬਾਬਾ ਫਰੀਦ ਹੈ। ਸੋ ਫਰੀਦ ਸਾਹਿਬ ਦੀ ਪਹਿਲਾਂ ਥੋੜ੍ਹੀ ਜਿਹੀ ਜੀਵਨੀ ਦੇ ਬਾਰੇ ਦੱਸਦੇ ਹਾਂ, ਫਿਰ ਟੀਚਿੰਗਸ 'ਤੇ ਆਉਂਦੇ ਹਾਂ। ਫਰੀਦ ਸਾਹਿਬ ਦਾ ਜਿਹੜਾ ਜਨਮ ਹੈ ਉਹ 4 April 1173 ਨੂੰ ਪਾਕਿਸਤਾਨ ਦੇ ਵਿੱਚ ਇੱਕ ਜ਼ਿਲ੍ਹਾ ਹੈ ਮੁਲਤਾਨ, ਉਸ ਮੁਲਤਾਨ ਜ਼ਿਲ੍ਹੇ ਤੋਂ ਕੋਈ 12 ਕਿਲੋਮੀਟਰ ਦੂਰ ਕੋਠੇਵਾਲ ਇੱਕ ਛੋਟਾ ਜਿਹਾ ਪਿੰਡ ਹੈ, ਉੱਥੇ ਫਰੀਦ ਸਾਹਿਬ ਦਾ ਜਨਮ ਹੋਇਆ ਸੀ। ਅਤੇ ਇਹ 93 ਈਅਰਸ ਓਲਡ, 93 ਸਾਲ ਦੀ ਉਮਰ ਇਹਨਾਂ ਨੇ ਦੁਨੀਆਂ ਵਿੱਚ ਭੋਗੀ, ਅਤੇ 7 May 1266 ਨੂੰ ਪਾਕਿਸਤਾਨ ਦੇ ਵਿੱਚ ਹੀ, ਪਾਕਪਟਨ ਬਹੁਤ ਮਸ਼ਹੂਰ ਸ਼ਹਿਰ ਹੈ, ਉੱਥੇ ਇਹਨਾਂ ਦਾ ਦਿਹਾਂਤ ਹੋ ਗਿਆ। ਇਹਨਾਂ ਨੇ ਆਪਣਾ ਮਨੁੱਖੀ ਚੋਲਾ ਛੱਡ ਦਿੱਤਾ, ਉਹ ਅੱਜ ਵੀ ਉੱਥੇ ਪਾਕਪਟਨ ਦੇ ਵਿੱਚ ਇੱਕ ਚਿੱਟੇ ਰੰਗ ਦੀ ਮਾਰਬਲ ਦੀ ਮਨਾਰ ਹੈ ਜਿੱਥੇ ਮੇਲੇ ਲੱਗਦੇ ਨੇ, ਲੋਕ ਜਾ ਕੇ ਨਮਸਤਕ ਹੁੰਦੇ ਨੇ, ਸ਼ੀਸ਼ ਝੁਕਾਉਂਦੇ ਨੇ, ਅਤੇ ਉਸ ਮਨਾਰ ਦੇ ਵਿੱਚ ਬਾਬਾ ਸ਼ੇਖ ਫਰੀਦ ਦੀ ਜਿਹੜੀ ਮਨਾਰ ਹੈ ਉਹਦੇ ਉੱਤੇ ਦੋ ਦਰਵਾਜ਼ੇ ਨੇ। ਉਹ ਦੋ ਦਰਵਾਜ਼ਿਆਂ ਨੂੰ ਇੱਕ ਕਹਿੰਦੇ ਨੇ ਨੂਰੀ ਦਰਵਾਜ਼ਾ, ਗੇਟ ਆਫ ਲਾਈਟ, ਅਤੇ ਦੂਜੇ ਨੂੰ ਕਹਿੰਦੇ ਨੇ ਬ੍ਰਹਸਪਤੀ ਦਰਵਾਜ਼ਾ, ਗੇਟ ਆਫ ਪੈਰਾਡਾਈਸ। ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਵੀ ਜੇ ਕਦੇ ਹੁਣ, ਕਿਉਂਕਿ ਆਪਣੇ ਲੋਕ ਜਾਂਦੇ ਨੇ ਜਾਂ ਪਾਕਿਸਤਾਨ ਜਾਂਦੇ, ਜਦੋਂ ਵੀ ਉਹਨਾਂ ਨੂੰ ਪਾਕਪਟਨ ਬਾਬਾ ਸ਼ੇਖ ਫਰੀਦ ਦੇ ਦਰਗਾਹ ਦੇ ਉੱਤੇ, ਮਨਾਰ ਦੇ ਉੱਤੇ ਦਰਸ਼ਨ ਕਰਨ ਦਾ ਮੌਕਾ ਮਿਲੇ, ਤਾਂ ਇਹ ਗੇਟ ਉੱਥੇ ਦੇਖ ਸਕਦੇ ਨੇ। ਹੁਣ ਬਾਬਾ ਸ਼ੇਖ ਫਰੀਦ ਉਹਨਾਂ ਦੇ ਫਾਦਰ ਜਮਾਲੋਦੀਨ ਸੁਲੇਮਾਨ ਅਤੇ ਮਾਤਾ ਮਰੀਅਮ ਸੀਗੇ। ਜਿਹੜੀ ਮਾਤਾ ਸੀ ਨਾ, ਫਾਦਰ ਦੀ ਛੋਟੀ ਉਮਰ 'ਚ ਡੈਥ ਹੋ ਗਈ ਸੀ। ਕਹਿੰਦੇ ਨੇ ਮਾਤਾ ਦਾ ਬਹੁਤ ਵੱਡਾ ਰੋਲ ਸੀ ਸ਼ੇਖ ਫਰੀਦ ਨੂੰ ਇਸ ਸਟੇਜ ਦੇ ਉੱਤੇ ਪਹੁੰਚਾਉਣ ਦੇ ਲਈ। ਉਹ ਮਰੀਅਮ ਜਿਹੜੇ ਉਹਨਾਂ ਸ਼ੇਖ ਫਰੀਦ ਦੇ ਮਾਤਾ ਜੀ ਸੀਗੇ, ਉਹ ਆਲਮ ਫਾਜ਼ਲ ਸੀਗੇ। ਆਲਮ ਅਤੇ ਫਾਜ਼ਲ ਦੋ ਅੱਖਰ ਨੇ। ਆਲਮ ਦਾ ਮਤਲਬ ਹੁੰਦਾ ਦੁਨਿਆਵੀ ਗਿਆਨ ਵੀ ਸੀ, ਅਤੇ ਫਾਜ਼ਲ ਅੰਦਰਲਾ ਗਿਆਨ, ਰੂਹਾਨੀ ਗਿਆਨ ਵੀ ਸੀ। ਸੋ 11 ਸਾਲ ਦੀ ਜਦੋਂ ਸ਼ੇਖ ਫਰੀਦ ਦੀ ਉਮਰ ਹੋਈ, ਮਾਂ ਦੀ ਕਿਰਪਾ ਦੇ ਨਾਲ, ਮਾਂ ਦੀ ਮਿਹਨਤ ਦੇ ਨਾਲ, ਮਾਂ ਦੀ ਇੱਛਾ ਦੇ ਨਾਲ, ਕਿਉਂਕਿ ਮਾਂ ਬਾਪ ਤਾਂ ਹਰੇਕ ਹੀ ਚਾਹੁੰਦਾ ਕਿ ਉਹਨਾਂ ਦਾ ਬੱਚਾ ਬਹੁਤ ਉੱਚੀ ਚੋਟੀਆਂ 'ਤੇ ਪਹੁੰਚੇ, ਕੋਈ ਦੁਨਿਆਵੀ ਤੌਰ 'ਤੇ ਚਾਹੁੰਦਾ, ਕੋਈ ਰੂਹਾਨੀ ਤੌਰ 'ਤੇ ਚਾਹੁੰਦਾ। ਸੋ 11 ਸਾਲ ਦੀ ਉਮਰ ਦੇ ਵਿੱਚ ਸ਼ੇਖ ਫਰੀਦ ਨੂੰ ਪੂਰੇ ਦਾ ਪੂਰਾ ਕੁਰਾਨ ਯਾਦ ਹੋ ਗਿਆ ਸੀ। ਜਿਹਨੂੰ ਪੂਰੇ ਦਾ ਪੂਰਾ ਕੁਰਾਨ ਯਾਦ ਹੋ ਜੇ, ਉਹਨੂੰ ਆਪਾਂ ਅਫੀਸ ਕਹਿੰਦੇ ਹਾਂ ਉਰਦੂ ਦੇ ਵਿੱਚ। ਜਿਹੜੇ ਇਸ ਮੇਰੇ ਮੁਸਲਿਮ ਭਰਾ ਨੇ, ਉਹਨਾਂ ਨੂੰ ਪਤਾ ਕਿ ਅਫੀਸ ਤੋਂ ਮਤਲਬ ਹੁੰਦਾ ਕਿ ਪੂਰਾ ਕੁਰਾਨ ਯਾਦ ਹੋ ਜਾਣਾ। ਸ਼ੇਖ ਫਰੀਦ ਨੂੰ 11 ਸਾਲ ਦੀ ਉਮਰ ਦੇ ਵਿੱਚ ਹੀ ਪੂਰਾ ਜਿਹੜਾ ਕੁਰਾਨ ਹੈ ਉਹ ਮੂੰਹ ਜ਼ਬਾਨੀ ਯਾਦ ਹੋ ਗਿਆ ਸੀ। ਹੁਣ ਸ਼ੇਖ ਫਰੀਦ ਦੀ ਜਿੰਨੀ ਵੀ ਬਾਣੀ ਹੈ ਉਹਦੇ ਵਿੱਚੋਂ 112 ਸਲੋਕ ਅਤੇ 4 ਸ਼ਬਦ ਜਿਹੜਾ ਸਾਡਾ ਸਿੱਖ ਭਾਈਚਾਰੇ ਦਾ ਜਾਂ ਸਾਡੇ ਪੰਜਾਬੀਆਂ ਦਾ ਹੋਲੀ ਬੁੱਕ ਹੈ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਸ਼ੇਖ ਫਰੀਦ ਦੀ ਬਾਣੀ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਨੇ ਦਰਜ ਕੀਤੀ ਸੀਗੀ, ਜਿਹੜੀ ਕਿ ਰਫਲੀ ਮੇਬੀ ਆਮ ਰੋਂਗ ਮੇਰੇ ਖਿਆਲ 1377 ਤੋਂ ਲੈ ਕੇ 6 ਸਫ਼ੇ 1384 ਤੱਕ ਫਰੀਦ ਸਾਹਿਬ ਦੀ ਬਾਣੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹ ਸਕਦੇ ਹੋ। ਸਾਡਾ ਪੰਜਾਬ ਨਾਲ ਵੀ ਫਰੀਦ ਸਾਹਿਬ ਦਾ ਲਿੰਕ ਹੈ। ਜਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਉਹਦੇ ਵਿੱਚ ਇੱਕ ਜ਼ਿਲ੍ਹੇ ਦਾ ਨਾਂ ਹੈ, ਡਿਸਟ੍ਰਿਕਟ ਦਾ ਨਾਂ ਹੈ ਫਰੀਦਕੋਟ, ਕੋਟਕਪੂਰਾ, ਫਰੀਦਕੋਟ, ਮੁਕਤਸਰ, ਬਠਿੰਡਾ, ਬਰਨਾਲਾ, ਹਾਂਜੀ ਫਰੀਦਕੋਟ ਜ਼ਿਲ੍ਹਾ ਹੈ। ਅਤੇ ਫਰੀਦਕੋਟ ਜਿਹੜਾ ਨਾਂ ਪਿਆ ਉਹ ਵੀ ਬਾਬਾ ਫਰੀਦ ਦੇ ਨਾਂ 'ਤੇ ਪਿਆ, ਕਿਉਂਕਿ ਲਾਸਟ ਟਾਈਮ ਦੇ ਵਿੱਚ ਬਾਬਾ ਫਰੀਦ ਘੁੰਮਦੇ ਘੁੰਮਾਉਂਦੇ ਉੱਥੇ ਫਰੀਦਕੋਟ ਗਏ ਸੀਗੇ। ਉਦੋਂ ਉਹਦਾ ਨਾਂ ਜਿਹੜਾ ਹੁੰਦਾ ਸੀਗਾ ਉਹ ਮੋਕਲਹਾਰ ਸੀ। ਉਸ ਟਾਈਮ ਬਾਬਾ ਫਰੀਦ ਦੇ ਟਾਈਮ 'ਤੇ ਉਹਦਾ ਨਾਂ ਮੋਕਲਹਾਰ ਸੀ, ਅਤੇ ਰਾਜਾ ਜਿਹੜਾ ਸੀ ਮੁਕਾਲਸੀ, MOKALSI ਮੁਕਾਲਸੀ ਜਿਹੜਾ ਸੀ ਉੱਥੋਂ ਦਾ ਰਾਜਾ ਸੀਗਾ ਮੋਕਲਹਾਰ ਦਾ, ਜਿਹਨੂੰ ਹੁਣ ਆਪਾਂ ਫਰੀਦਕੋਟ ਕਹਿੰਦੇ ਹਾਂ। ਕਹਿੰਦੇ ਜਦੋਂ ਫਰੀਦ ਸਾਹਿਬ ਉੱਥੇ ਗਏ ਤਾਂ ਉਹ ਰਾਜੇ ਨੇ ਹੁਕਮ ਕੀਤਾ ਸੀ ਮੈਂ ਕਿਲ੍ਹਾ ਬਣਾਉਣਾ, ਹੁਣ ਵੀ ਕਿਲ੍ਹਾ ਹੈਗਾ ਉੱਥੇ, ਅਤੇ ਹਰੇਕ ਬੰਦਾ ਨੋ ਮੈਟਰ ਵਟ ਉਹ ਕਿਲ੍ਹੇ ਦੇ ਵਿੱਚ ਕੋਈ ਗਾਰਾ ਲਿਆਊ, ਕੋਈ ਇੱਟਾਂ ਲਿਆਊ, ਕੋਈ ਸਮੀਂਟ ਲਿਆਊਗਾ, ਕੋਈ ਲੱਕੜ ਕਰੂਗਾ, ਹਰੇਕ ਬੰਦੇ ਨੇ ਕੰਮ ਕਰਕੇ ਫਰੀ ਉਹ ਕਿਲ੍ਹੇ ਨੂੰ ਬਣਾਉਣਾ। ਅਤੇ ਕਹਿੰਦੇ ਨੇ ਫਰੀਦ ਸਾਹਿਬ ਆਪਣੀ ਮਸਤੀ ਦੇ ਵਿੱਚ ਇੱਕ ਟ੍ਰੀ ਥੱਲੇ ਬੈਠੇ ਸੀਗੇ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ ਵੀ ਤੁਹਾਨੂੰ ਵੀ ਢੋਣਾ ਪਊਗਾ। ਕਹਿੰਦੇ ਨੇ ਜਦੋਂ ਸਿਰ ਦੇ ਵਿੱਚ ਬੱਠਲ ਦੇ ਵਿੱਚ ਗਾਰਾ ਪਾ ਕੇ ਉਹਨਾਂ ਦੇ ਸਿਰ 'ਤੇ ਰੱਖਿਆ ਤਾਂ ਸਭ ਲੋਕ ਦੇਖ ਕੇ ਹੈਰਾਨ ਹੋ ਗਏ ਵੀ ਉਹ ਗਾਰਾ ਸਿਰ 'ਤੇ ਨਹੀਂ ਟਿਕਿਆ, ਸਿਰ ਤੋਂ ਕੋਈ 6 ਇੰਚ ਜਾਂ 1 ਫੁੱਟ ਉੱਪਰ ਰਿਹਾ ਅਤੇ ਵਿਚਾਲੇ ਨੂਰੀ ਰੂਹਾਨੀ ਪ੍ਰਕਾਸ਼ ਸੀ। ਜਦੋਂ ਰਾਜੇ ਨੂੰ ਪਤਾ ਲੱਗੀ ਉਹਨੂੰ ਪਤਾ ਲੱਗ ਉਹਨੇ ਅੰਦਰੋਂ ਮਹਿਸੂਸ ਕੀਤਾ ਵੀ ਇਹ ਕੋਈ ਆਮ ਆਦਮੀ ਨਹੀਂ, ਇਹ ਤਾਂ ਕੋਈ ਖੁਦਾ ਦਾ ਬੰਦਾ ਹੈ, ਇਹ ਤਾਂ ਪਰਮਾਤਮਾ ਦਾ ਬੰਦਾ। ਉਹਨੇ ਉਹ ਤੋਂ ਮਾਫ਼ੀ ਮੰਗੀ ਅਤੇ ਖੁਸ਼ ਹੋ ਕੇ ਉਸ ਆਪਣੇ ਜਿਹੜਾ ਸ਼ਹਿਰ ਸੀਗਾ ਮੋਕਲਹਾਰ ਉਹਦਾ ਨਾਂ ਰੱਖ ਬਦਲ ਕੇ ਉਹਦਾ ਨਾਂ ਬਾਬਾ ਫਰੀਦ ਰੱਖਤਾ। ਹੌਲੀ ਹੌਲੀ ਉਹ ਫਰੀਦਕੋਟ ਬਣ ਗਿਆ। ਅੱਜ 1100 ਦੇ ਲਗਭਗ ਦੀ ਗੱਲ ਹੈ ਅਤੇ ਅੱਜ ਕੋਈ ਤਕਰੀਬਨ 800 ਸਾਲ ਬਾਅਦ ਵੀ ਅੱਜ ਵੀ ਫਰੀਦਕੋਟ ਦੇ ਵਿੱਚ ਸਪਟੰਬਰ ਦੇ ਮਹੀਨੇ 21 ਤੋਂ ਲੈ ਕੇ 23 ਤੱਕ ਬਾਬਾ ਫਰੀਦ ਆਗਮਨ ਮੇਲਾ ਲੱਗਦਾ। ਉੱਥੇ ਫਰੀਦ ਸਾਹਿਬ ਦਾ ਟਿੱਲਾ ਵੀ ਹੈ। ਮੈਂ ਦੱਸਣ ਦੀ ਇਹ ਕੋਸ਼ਿਸ਼ ਕੀਤੀ ਹੈ ਥੋੜ੍ਹੀ ਜਿਹੀ ਕਿ ਕਦੇ ਪਰਚਾਨ ਸਾਹਿਬ ਫਰੀਦਕੋਟ ਜਾਈਏ, ਸਾਨੂੰ ਥੋੜ੍ਹੀ ਮੋਟੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਬਾਬਾ ਫਰੀਦ ਦਾ ਫਰੀਦਕੋਟ ਦੇ ਨਾਲ ਕੀ ਸੰਬੰਧ ਹੈ। ਹੁਣ ਜਿਹੜੀ ਮੈਂ ਛੋਟੀ ਜਿਹੀ ਗੱਲ ਕਰਾਂਗਾ ਕਿ ਬਾਬਾ ਫਰੀਦ ਨੇ ਬੜੀ ਤਪੱਸਿਆ ਕੀਤੀ ਸੀ, ਬਹੁਤ ਸਖ਼ਤ ਤਪੱਸਿਆ ਕੀਤੀ ਸੀਗੀ ਅਤੇ ਉਹਦੇ ਨਾਲ ਉਹਨਾਂ ਨੂੰ ਰਿਧੀ ਸਿੱਧੀਆਂ ਪ੍ਰਾਪਤ ਹੋ ਗਈਆਂ। ਫਰੀਦ ਸਾਹਿਬ ਦੀ ਗੱਲ ਇੱਕ ਬੜੀ ਮਸ਼ਹੂਰ ਹੈ ਕਿ ਉਹ ਇੱਕ ਵਾਰ ਉਹਨਾਂ ਨੇ ਚਿੜੀਆਂ ਨੂੰ ਕਿਹਾ, ਚਿੜੀਆਂ ਤੰਗ ਆ ਰਹੀਆਂ ਸਵੇਰੇ ਚੀਂ ਚੀਂ ਕਰ ਲਿਆ, ਚਿੜੀਓ ਮਰ ਜਾਓ, ਮਰ ਗਈਆਂ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮਰ ਗਈਆਂ ਤਾਂ ਉਹਨਾਂ ਨੂੰ ਤਰਸ ਆ ਗਿਆ ਕਿਉਂਕਿ ਅੰਦਰਲੀ ਆਤਮਾ ਵੀ ਸੀਗੀ। ਉਹਨਾਂ ਨੇ ਕਿ ਚਿੜੀਓ ਉੱਡ ਜਾਓ, ਉਹ ਉੱਡ ਗਏ। ਕਹਿਣ ਦਾ ਭਾਵ ਕਿ ਉਹਨਾਂ ਨੂੰ ਰਿਧੀ ਸਿੱਧੀਆਂ ਦਾ ਜਿਹੜਾ ਸੀਗਾ ਉਹ ਗਿਆਨ, ਅੰਦਰਲੀ ਤਾਕਤ ਉਹਨੂੰ ਪ੍ਰਾਪਤ ਹੋ ਗਈ ਸੀ। ਪਰ ਇਹ ਜਿਹੜੀਆਂ ਰਿਧੀ ਸਿੱਧੀਆਂ ਤੋਂ ਉੱਪਰਲੀ ਜਿਹੜੀ ਅਵਸਥਾ ਹੋਰ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੀ, ਉਹ ਤਾਂ ਹੀ ਪੋਸੀਬਲ ਹੈ ਜਦੋਂ ਅਸੀਂ ਕਿਸੇ ਟੀਚਰ ਨੂੰ, ਪਰਫੈਕਟ ਮਾਸਟਰ ਨੂੰ, ਕਾਮਲ ਮੁਰਸ਼ਿਦ ਨੂੰ ਲੈ ਲਈਏ। ਦੇਖੋ ਬਚਪਨ ਤੋਂ ਲੈ ਕੇ ਅਸੀਂ ਜੰਮਦੇ ਹਾਂ, ਸਾਨੂੰ ਮਾਂ ਸਾਨੂੰ ਉਂਗਲੀ ਫੜ ਕੇ ਤੋਰਨਾ ਸਿਖਾਉਂਦੀ ਹੈ, ਉੱਪਰ ਚੜ੍ਹਨਾ ਸਿਖਾਉਂਦੀ ਹੈ, ਸਕੂਲ 'ਚ ਗਏ ABC ਸਿਖਾਈ, ਕੋਈ ਮੈਡੀਕਲ ਲਾਈਨ 'ਚ ਗਿਆ ਉੱਥੇ ਪ੍ਰੋਫੈਸਰ ਨੇ ਸਾਨੂੰ ਚੀਰ ਫੜ ਕਰਨਾ ਸਿਖਾਇਆ। ਸਾਨੂੰ ਜ਼ਿੰਦਗੀ ਦੇ ਵਿੱਚ ਹਰ ਸਮੇਂ ਕੋਈ ਨਾ ਕੋਈ ਗੁਰੂ ਦੀ, ਟੀਚਰ ਦੀ ਲੋੜ ਪੈਂਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੀ ਅੰਦਰਲੀ ਵਿੱਦਿਆ ਹੈ, ਅੰਦਰਲਾ ਗਿਆਨ ਹੈ, ਉਹਦੇ ਲਈ ਵੀ ਕੋਈ ਸਾਨੂੰ ਅੰਦਰਲੇ ਭੇਤੀ ਦੀ ਲੋੜ ਹੈ। ਜਿਵੇਂ ਕਿ ਮੈਂ ਲਾਸਟ ਵੀ ਕਿਹਾ, ਇਫ ਯੂ ਗੋ ਫਾਰ ਏ ਹਜ ਟੇਕ ਏ ਹਜ ਵਿਦ ਯੂ। ਕੋਈ ਜਿਹੜਾ ਅੰਦਰ ਦਾ ਆਪ ਖੁਦ ਮਿਹਨਤ ਕਰਦਾ ਹੋਵੇ, ਆਪ ਦਾ ਤਜਰਬਾ ਹੋਵੇ, ਅੰਦਰ ਜਾਂਦਾ ਹੋਵੇ, ਉਹ ਜੇ ਸਾਨੂੰ ਮਿਲ ਜੇ ਕਾਮਲ ਮੁਰਸ਼ਦ, ਤੇ ਫਿਰ ਉਹ ਸਾਨੂੰ ਭੇਜ ਦੇ ਕੇ ਸਾਨੂੰ ਵੀ ਉੱਥੇ ਲੈ ਜਾਊਗਾ ਜਿੱਥੇ ਉਹ ਖੁਦ ਗਿਆ, ਜਿੱਥੇ ਪਰਮਾਤਮਾ ਦਾ ਵਾਸ ਹੈ। ਸੋ ਗੱਲ ਬਾਬਾ ਫਰੀਦ ਨੇ ਵੀ ਇਹੀ ਮਹਿਸੂਸ ਕੀਤਾ ਕਿ ਮੈਨੂੰ ਪਰਮਾਤਮਾ ਨਾਲ ਮਿਲਣ ਦੇ ਲਈ ਕਿਸੇ ਗੁਰੂ ਦੀ, ਕਿਸੇ ਮੁਰਸ਼ਦ ਦੀ ਜ਼ਰੂਰਤ ਹੈ। ਅਤੇ ਉਸ ਟਾਈਮ ਦੇ ਵਿੱਚ ਜਿਹੜਾ ਰਾਜਸਥਾਨ ਦੇ ਵਿੱਚ ਅਜਮੇਰ ਹੈ ਸ਼ਹਿਰ, ਉੱਥੇ ਖਵਾਜਾ ਨਿਊਦੀਨ ਚਿਸ਼ਤੀ ਦੀ ਇੱਕ ਦਰਗਾਹ ਹੈ। ਅੱਜ ਵੀ ਜਿਹੜੇ ਵੀ ਕੋਈ ਦੇਸ਼ ਦੇ ਪ੍ਰਾਈਮ ਮਿਨਿਸਟਰ ਆਉਂਦੇ ਨੇ, ਖਾਸ ਕਰਕੇ ਮੁਸਲਿਮ ਕੰਟਰੀ ਦੇ, ਈਵਨ ਸਾਡੇ ਵੀ ਮੋਦੀ ਸਾਹਿਬ, ਉੱਥੇ ਚਾਦਰ ਲੈ ਕੇ ਜਾਂਦੇ ਨੇ। ਕਿਹਾ ਜਾਂਦਾ, ਇੰਨਾ ਪੱਕਾ ਵਿਸ਼ਵਾਸ ਹੈ ਉਹਦੀ, ਇੰਨੀ ਮਹਾਨਤਾ ਹੈ ਕਿ ਇਟ ਇਜ਼ ਬਿਲੀਵ ਦੈਟ ਆਲ ਵਿਸ਼ਿਜ਼ ਮੇਡ ਹੀਅਰ ਆਲਵੇਜ਼ ਕਮ ਟਰੂ। ਜਿਹੜੀ ਵੀ ਕੋਈ ਬੰਦਾ ਇੱਛਾ ਲੈ ਕੇ ਜਾਂਦਾ, ਚਾਦਰ ਲੈ ਕੇ ਜਾਂਦਾ, ਉਹਦੀ ਇੱਛਾ ਕਹਿੰਦੇ 100% ਪੂਰੀ ਹੁੰਦੀ ਹੈ। ਸੋ ਉੱਥੇ ਅਜਮੇਰ ਦੇ ਵਿੱਚ ਖਵਾਜਾ ਮਿਊਦੀਨ ਚਿਸ਼ਤੀ ਸੀ, ਅਤੇ ਫਰੀਦ ਸਾਹਿਬ ਨੇ ਸੋਚਿਆ ਕਿ ਮੈਂ ਇਹਨਾਂ ਨੂੰ ਆਪਣਾ ਗੁਰੂ ਬਣਾ ਲਾਂ। ਅਤੇ ਜੋ ਰਿਧੀ ਸਿੱਧੀਆਂ ਇਹਨਾਂ ਨੂੰ ਆਉਂਦੀਆਂ ਸੀ, ਤਾਕਤ ਆ ਚੁੱਕੀ ਸੀਗੀ। ਜਦੋਂ ਇਹ ਕਹਿੰਦੇ ਅਜਮੇਰ 'ਚ ਗਏ ਤਾਂ ਉੱਥੇ ਕੀ ਦੇਖਦੇ ਨੇ ਕਿ ਚਿਸ਼ਤੀ ਸਾਹਿਬ ਇੱਕ ਸੁੱਕੇ ਜਿਹੇ ਦਰੱਖਤ ਦੇ, ਡਰਾਈ ਟਰੀ, ਸੁੱਕੇ ਦਰੱਖਤ ਦੇ ਥੱਲੇ ਬੈਠੇ ਤਪੱਸਿਆ ਕਰ ਰਹੇ ਨੇ, ਅੱਖਾਂ ਮੀਚ ਕੇ ਮੈਡੀਟੇਸ਼ਨ ਕਰ ਰਹੇ ਨੇ। ਅਤੇ ਇਹਨਾਂ ਦਾ ਫੇਰ ਹੋਮੇ ਆ ਗਿਆ। ਜਿਹੜੀਆਂ ਰਿਧੀਆਂ ਸਿੱਧੀਆਂ ਨੇ ਨਾ, ਤਾਕਤਾਂ ਤਾਂ ਆ ਜਾਂਦੀਆਂ, ਪਰ ਨਾਲ ਨਾਲ ਥੋੜ੍ਹੀ ਜਿਹੀ ਕਿਸੇ ਨਾ ਕਿਸੇ ਪਾਸੇ ਹੋਮੇ ਹੁੰਦੀ ਹੈ ਕਿ ਮੇਰੇ ਕੋਲ ਆਹ ਤਾਕਤ ਹੈ। ਤਾਂ ਹੀ ਤਾਂ ਕਈ ਵਾਰੀ ਅੰਦਰਲੀ ਤਾਕਤ ਨੂੰ ਕਹਿੰਦੇ ਤੇਰਾ ਮੁੰਡਾ ਮਰ ਜੇ, ਤੇਰੇ ਆਹ ਲਾਟਰੀ ਨਿਕਲਿਆ ਹੋਵੇ, ਕੁਛ ਹੋ ਜੇ। ਇਹ ਤਾਕਤਾਂ ਹੁੰਦੀਆਂ ਨੇ, ਇਹ ਸੱਚੀਆਂ ਹੁੰਦੀਆਂ ਨੇ। ਸਦੋਂ ਫਰੀਦ ਸਾਹਿਬ ਨੇ ਦੇਖਿਆ ਕਿ ਚਿਸ਼ਤੀ ਸਾਹਿਬ ਇੱਕ ਸੁੱਕੇ ਜਿਹੇ ਦਰੱਖਤ ਦੇ ਥੱਲੇ ਮੈਡੀਟੇਸ਼ਨ ਕਰ ਰਹੇ ਨੇ, ਹਉਮੇ ਆ ਗਈ ਵੀ ਇਹ ਕੀ ਕਿਸ ਤਰ੍ਹਾਂ ਦਾ ਗੁਰੂ ਹੋ ਜਿਹੜਾ, ਇਹਦੇ ਕੋਲ ਕਿਹੜੀ ਤਾਕਤ ਹੋਊਗੀ ਜਿਹੜਾ ਕਿ ਸੁੱਕੇ ਦਰੱਖਤ 'ਤੇ ਬੈਠਾ। ਘੱਟੋ ਘੱਟ ਦਰੱਖਤ ਹਰਾ ਹੋਵੇ, ਠੰਡੀ ਹਵਾ ਹੋਵੇ। ਉਹਨਾਂ ਨੇ ਕਿਹਾ, ਅੱਛਾ ਇਹ ਤਾਂ ਗੁਰੂ ਨਹੀਂ ਹੋ ਸਕਦਾ, ਇਹ ਤਾਂ ਮੇਰੇ ਗੁਰੂ ਬਣਨ ਦੇ ਕਾਬਲ ਨਹੀਂ ਹੈ। ਸੋ ਉਹਨਾਂ ਨੇ ਕੀ ਕੀਤਾ, ਫਰੀਦ ਸਾਹਿਬ ਨੇ ਆਪਣਾ, ਕਿਉਂਕਿ ਰਿਧੀ ਸਿੱਧੀਆਂ ਆਈਆਂ ਸੀਗੀਆਂ, ਅੱਖਾਂ ਦਰੱਖਤ ਕੰਨੀ ਕੀਤੀਆਂ, ਅਤੇ ਅੰਦਰੋਂ ਆਵਾਜ਼ ਦਿੱਤੀ ਕਿ ਦਰੱਖਤ ਨੂੰ ਕਿਹਾ ਹਰਾ ਹੋ ਜਾ। ਦਰੱਖਤ ਹਰਾ ਹੋ ਗਿਆ। ਜੋ ਚਿਸ਼ਤੀ ਸਾਹਿਬ ਨੇ ਦੇਖਿਆ ਵੀ ਇਹ ਦਰੱਖਤ ਹੀ ਨੇ ਹਰਾ ਕੀਤਾ, ਉਹਨਾਂ ਨੇ ਅੱਖਾਂ ਉੱਪਰ ਨੂੰ ਕੀਤੀਆਂ, ਦਰੱਖਤ ਫਿਰ ਸੁੱਕ ਗਿਆ। ਦੂਜੀ ਵਾਰ ਫਿਰ ਫਰੀਦ ਸਾਹਿਬ ਨੇ ਕਰਤਾ, ਉਹਨਾਂ ਨੇ ਫਿਰ ਸੁਕਾਤਾ। ਜੋ ਤੀਜੀ ਵਾਰ ਫਰੀਦ ਸਾਹਿਬ ਫੇਰ ਕਰਨ ਲੱਗੇ ਤਾਂ ਫਿਰ ਚਿਸ਼ਤੀ ਸਾਹਿਬ ਨੇ ਕਿਹਾ, ਰੁੱਖ ਫਰੀਦ, ਫਰੀਦ ਰੁੱਖ, ਹੁਣ ਨਾ ਕਰੀ ਨਹੀਂ ਤੈਨੂੰ ਸਜ਼ਾ ਮਿਲੂਗੀ। ਫਰੀਦ ਸਾਹਿਬ ਹੈਰਾਨ ਹੋ ਗਏ ਵੀ ਇਹਨੂੰ, ਮੈਂ ਤਾਂ ਇਹਨਾਂ ਨੂੰ ਪਹਿਲੀ ਵਾਰ ਮਿਲਿਆ, ਇਹਨਾਂ ਨੂੰ ਮੇਰੇ ਨਾਂ ਦਾ ਕੀ ਪਤਾ? ਇਹਦਾ ਮਤਲਬ ਇਹ ਜ਼ਰੂਰ ਕੋਈ ਉੱਚ ਕੋਟੀ ਦੇ ਮਹਾਤਮਾ ਨੇ, ਪਹੁੰਚੇ ਹੋਏ ਮਹਾਤਮਾ ਨੇ। ਸੋ ਉਹਨਾਂ ਨੇ ਜਾ ਕੇ ਚਿਸ਼ਤੀ ਸਾਹਿਬ ਨਜ਼ਦੀਕ ਆਏ, ਉਹ ਕਹਿੰਦੇ ਫਰੀਦ ਨੂੰ ਕਹਿੰਦੇ ਵੀ ਤੂੰ ਇਹ ਕਿਉਂ ਸਕਾ ਰਹੇ ਹੈ? ਕਹਿੰਦੇ ਜੀ ਤੁਸੀਂ ਐਡੇ ਪਹੁੰਚੇ ਹੋਏ ਮਹਾਤਮਾ ਹੋ, ਤੁਸੀਂ ਇਹ ਦਰੱਖਤ ਨਹੀਂ ਹਰਾ ਕਰ ਸਕਦੇ? ਉਹ ਕਹਿੰਦੇ ਬੇਟਾ ਮੈਂ ਦਰੱਖਤ ਹਰਾ ਕਰ ਸਕਦਾ, ਪਰ ਮੈਂ ਤਾਂ ਰੱਬ ਦੀ ਰਜ਼ਾ 'ਚ ਰਹਿਣਾ ਚਾਹੁੰਦਾ। ਰੱਬ ਨੇ ਜੇ ਇਹਨੂੰ ਸੁੱਕਾ ਬਣਾਇਆ, ਮੈਂ ਕੌਣ ਆ ਇਹਨੂੰ ਤਾਂ ਹਰਾ ਕਰਨ ਵਾਲਾ? ਸੋ ਹਮੇਸ਼ਾ ਰੱਬ ਦੀ ਰਜ਼ਾ 'ਚ ਰਹੋ। ਅਤੇ ਦੂਜੀ ਗੱਲ, ਤੂੰ ਅੰਦਰੋਂ ਸੋਚ ਰਿਹਾ ਸੀ ਵੀ ਮੈਂ ਤੇਰੇ ਮਰੀਦ ਬਣਨ ਦੇ ਕਾਬਲ ਨਹੀਂ, ਤੂੰ ਮੈਨੂੰ ਮਰੀਦ ਨਹੀਂ ਮੰਨਦਾ, ਚੱਲ ਤੂੰ ਤਾਂ ਮੰਨੇ ਜਾਂ ਨਾ ਮੰਨੇ, ਮੈਂ ਤੈਨੂੰ ਆਪਣਾ ਮਰੀਦ ਚੇਲਾ ਬਣਾਉਣਾ ਹੀ ਨਹੀਂ। ਜਦੋਂ ਕਿਹਾ ਤਾਂ ਫਰੀਦ ਸਾਹਿਬ ਰੋਣ ਲੱਗ ਗਏ ਅਤੇ ਬਹੁਤ ਪਛਤਾਤਾਪ ਕੀਤਾ। ਕਹਿੰਦੇ ਜਿੱਥੇ ਇਹ ਮਨਾਰ ਦਰਗਾਹ ਬਣੀ ਵੀ ਹੈ ਨਾ, ਉਹਦੇ ਬਿਲਕੁਲ ਨਾਲ ਹੀ ਫਰੀਦ ਸਾਹਿਬ ਦਾ ਚੀਲਾ, ਉੱਥੇ 40 ਦਿਨ ਰਹਿ ਕੇ ਰੋਂਦੇ ਰਹੇ, ਪਿੜਦੇ ਰਹੇ ਕਿ ਮੈਨੂੰ ਮਾਫ਼ ਕਰ ਦਿਓ, ਮਾਫ਼ ਕਰ ਦਿਓ, ਮਾਫ਼ ਕਰ ਦਿਓ। ਫਿਰ 40 ਦਿਨਾਂ ਤੋਂ ਬਾਅਦ ਚਿਸ਼ਤੀ ਸਾਹਿਬ ਨੇ ਕਿਹਾ ਵੀ ਮੈਂ ਤਾਂ ਨਹੀਂ ਤੈਨੂੰ ਆਪਣਾ ਚੇਲਾ ਬਣਾਉਣਾ, ਹਾਂ ਮੇਰਾ ਚੇਲਾ ਇੱਕ ਦਿੱਲੀ ਦੇ ਵਿੱਚ ਰਹਿੰਦਾ, ਉਹਦਾ ਨਾਮ ਹੋਇਆ ਕੁਤਬਦੀਨ ਬਖਤਿਆਰ ਕਾਕੀ, ਤੂੰ ਉੱਥੇ ਕੋ ਜਾ, ਉਹ ਤੈਨੂੰ ਆਪਣਾ ਗੁਰੂ ਬਣਾਊਗਾ। ਪਰ ਖਿਆਲ ਰੱਖੀ ਆ ਜਿਹੜੀ ਤੇਰੇ ਕੋਲ ਹੋਮੇ ਆ ਨਾ, ਉੱਥੇ ਨਾ ਵਰਤੀ ਜਿਵੇਂ ਤੈਨੇ ਇੱਥੇ ਮੈਨੂੰ ਕਿਹਾ ਸੀ ਵੀ ਮੈਂ ਤਾਂ ਇਹ ਤਾਂ ਮੇਰੇ ਗੁਰੂ ਬਣਨ ਦੇ ਕਾਬਲ ਨਹੀਂ, ਥੋੜ੍ਹੀ ਜਿਹੀ ਆਪਣੀ ਹੋਮੇ ਨੂੰ ਕੰਟਰੋਲ ਕਰ। ਸੋ ਫਰੀਦ ਸਾਹਿਬ ਕਹਿੰਦੇ ਦਿੱਲੀ ਚਲੇ ਗਏ। ਉੱਥੇ ਜਦੋਂ ਦਿੱਲੀ ਗਏ ਅਤੇ ਬਖਤਿਆਰ ਕਾਕੀ ਦੇ ਉਹਨਾਂ ਨੇ ਪੁੱਛ ਕੇ ਉੱਥੇ ਪਹੁੰਚ ਗਏ ਅਤੇ ਅੱਗੇ ਕੀ ਦੇਖਦੇ ਨੇ ਕਿ ਇੱਕ 15-16 ਸਾਲ ਦਾ ਨੌਜਵਾਨ ਅਤੇ ਬਾਕੀ ਹੋਰ ਮੁੰਡੇ, ਉਹ ਜਿਹੜੀ ਗੇਂਦ ਹੁੰਦੀ ਹੈ ਨਾ, ਉਦੋਂ ਉਹਨਾਂ ਦਿਨਾਂ 'ਚ ਨਹੀਂ ਹੁੰਦੀ ਸੀ ਉਹ ਪਲਾਸਟਿਕ ਦੀ, ਉਹਨਾਂ ਦਿਨਾਂ 'ਚ ਤਾਂ ਅਸੀਂ ਵੀ ਉਹਨਾਂ ਦਿਨਾਂ 'ਚ ਸਾਡੇ ਟਾਈਮ 'ਤੇ ਵੀ ਅਸੀਂ ਤਾਂ ਉਹ ਲੀਰਾਂ ਨੂੰ ਲਵੇੜ ਕੇ ਗੱਠਾਂ ਜਿਹੀਆਂ ਬਣਾ ਕੇ ਗੋਲ ਜੀ ਬਣਾ ਦਿਓ, ਹੁਣ ਗੇਂਦ ਹੈ। ਅਤੇ ਜਦੋਂ ਇਹਨਾਂ ਨੇ ਦੇਖਿਆ, ਕਿਸੇ ਨੇ ਪੁੱਛਿਆ ਵੀ ਇਹ ਆਪਣੀ ਕਾਕੀ ਸਾਹਿਬ ਦੀ, ਕਾਕੀ ਸਾਹਿਬ ਦਾ ਇਹ ਡੇਰਾ? ਉਹ ਕਹਿੰਦੇ ਹਾਂਜੀ, ਕਾਕੀ ਸਾਹਿਬ ਜਿਹੜੇ ਉਹ ਕੁਤਬਦੀਨ ਨੇ, ਉਹਦਾ ਸਾਹਮਣੇ ਉਹ ਖੜੇ ਨੇ ਸਾਹਮਣੇ। ਉਹ ਕਹਿੰਦਾ ਯਾਰ ਇਹ ਕੁਤਬਦੀਨ ਯੰਗ ਜਿਹਾ ਮੁੰਡਾ, ਇਹਨੂੰ ਕੀ ਅੰਦਰਲਾ ਗਿਆਨ ਪਤਾ ਹੋਊਗਾ? ਇਹ ਤਾਂ ਨਿਆਣਿਆਂ ਖੇਡਦਾ, ਮੈਨੂੰ ਕਿਵੇਂ ਮੇਰਾ ਅੰਦਰਲਾ ਪੜਦਾ ਖੋਲੂ? ਉਹ ਫੇਰ ਗਲਤ ਵਿਚਾਰ ਆ ਗਏ। ਜਦੋਂ ਇਹ ਗਲਤ ਵਿਚਾਰ ਆਏ ਤੇ ਕੁਤਬਦੀਨ ਨੇ ਦੇਖਿਆ ਤੇ ਉਹਨੇ ਗੇਂਦ ਫੜ ਕੇ ਫਰੀਦ ਕਨੀ ਨੂੰ ਸਿੱਟਤੀ। ਕਹਿੰਦੇ ਫਰੀਦ ਆ ਮੇਰੀ ਗੇਂਦ ਫੜਾਈ? ਉਹ ਫੇਰ ਹੈਰਾਨ ਹੋ ਗਏ ਫਰੀਦ ਸਾਹਿਬ। ਵੀ ਯਾਰ ਇਹਨੂੰ ਵੀ ਕਿਵੇਂ ਪਤਾ ਨਾ ਪਤਾ ਲੱਗ ਗਿਆ, ਪਹਿਲਾਂ ਉੱਥੇ ਪਤਾ ਲੱਗ ਜੀ, ਇਹਨਾਂ ਨੂੰ ਪਹਿਲਾਂ ਹੀ ਖਬਰ ਆ ਗਈ। ਉਹ ਗੇਂਦ ਚੱਕਣ ਲੱਗੇ, ਗੇਂਦ ਹਿੱਲੇ ਹੀ ਨਾ ਕਿਉਂਕਿ ਮੁਰਸ਼ਦ ਦੀ ਸੀਗੀ। ਜਦੋਂ ਗੇਂਦ ਹਿੱਲੀ ਨਹੀਂ ਫਿਰ ਉਹਨਾਂ ਨੂੰ ਪਤਾ ਲੱਗਿਆ, ਉਹ ਆਏ ਕੋਲੇ, ਕਹਿੰਦੇ ਗੱਲ ਸੁਣ ਫਰੀਦ, ਇਹ ਉਹ ਨਹੀਂ ਚਿੜੀਓ ਮਰ ਜਾਓ ਚਿੜੀਓ ਜੂਪ, ਇਹ ਨਹੀਂ 40 ਦਿਨ ਤੂੰ ਜਾ ਕੇ ਕਹਿੰਦਾ ਦਰਖਤ ਸੁਕਾ ਦਿਓ ਦਰਖਤ ਕਰ ਦਿਓ। ਉਹ ਕਹਿੰਦੇ ਵੀ ਇਹਨਾਂ ਨੂੰ ਸਾਰੀਆਂ ਗੱਲਾਂ ਕਿਵੇਂ ਪਤਾ ਲੱਗਾ, ਬਹੁਤ ਜਾਣੀ ਜਾਣ ਹੈ। ਸੋ ਇਹ ਕਹਿ ਕੇ ਕਾਕੀ ਸਾਹਿਬ ਆਪਣੀ ਕੁਟੀਆ ਚਲੇ ਗਏ। ਕੁਟੀਆ ਜਦੋਂ ਵਾਪਸ ਆਏ ਤਾਂ ਉਹ ਚਿੱਟੀ ਦਾੜੀ ਵਾਲੇ ਆਏ, ਉਹ ਫਿਰ ਆ ਕੇ ਕਹਿੰਦੇ ਬਜ਼ੁਰਗ ਜੇ ਬਣ ਕੇ ਆ ਗਏ, ਕਹਿੰਦੇ ਫਰੀਦ ਤੂੰ ਕਹਿੰਦਾ ਸੀ ਨਾ ਨੌਜਵਾਨ ਮੇਰਾ ਮੁਰਸ਼ਦ ਨਹੀਂ ਹੋ ਸਕਦਾ, ਲੈ ਹੁਣ ਤਾਂ ਮੈਂ ਬੁੱਢਾ ਹੋ ਗਿਆ, ਹੁਣ ਤੂੰ ਮੈਨੂੰ ਆਪਣਾ ਮੁਰਸ਼ਦ ਮੰਨ ਲੈ। ਸੋ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਗਿਆਨ ਹੈ ਨਾ ਉਹ ਉਮਰ ਨਹੀਂ ਦੇਖਦਾ। ਜ਼ਰੂਰੀ ਨਹੀਂ ਵੀ ਜੇ ਅਸੀਂ 80 ਸਾਲ ਦੇ ਹੋ ਗਏ 90 ਸਾਲ ਦੇ ਹੋ ਗਏ ਸਾਨੂੰ ਜ਼ਿਆਦਾ ਗਿਆਨ ਹੈ। ਇੱਕ ਬੱਚੇ ਨੂੰ ਸਾਡੇ ਤੋਂ ਜ਼ਿਆਦਾ ਗਿਆਨ ਹੋ ਸਕਦਾ। ਜੇ ਅਸੀਂ ਕਿਸੇ ਹੋਸਪਿਟਲ 'ਚ ਜਾਈਏ ਅਤੇ ਸਾਡਾ ਕੋਈ ਚੀਰ ਫਾੜ ਕਰਨਾ ਹੋਵੇ 70-80 ਸਾਲ ਦੇ ਹੋਵੇ ਅਤੇ ਯੰਗ ਬੱਚਾ ਜਿਹੜਾ ਡਾਕਟਰ ਬਣਿਆ ਕੋਈ 30-35 ਸਾਲਾਂ ਦਾ, ਉਹ ਕਹੇ ਵੀ ਬਾਪੂ ਜੀ ਅੰਕਲ ਜੀ ਤੁਹਾਡਾ ਤਾਂ ਹੁਣ ਬਾਈਪਾਸ ਸਰਜਰੀ ਕਰਨੀ ਪਊ, ਤੁਹਾਡੀ ਛਾਤੀ ਮੈਨੂੰ ਖੋਲ੍ਹਣੀ ਪਊਗੀ, ਅਤੇ ਅਸੀਂ ਇਹ ਤਾਂ ਨਹੀਂ ਕਹਿੰਦੇ ਜਾ ਯਾਰ ਤੈਨੂੰ ਕੀ ਹੈ, ਤੇਰੇ ਨਾਲ ਤਾਂ ਮੇਰੀ ਦੁੱਗਣੀ ਆਵਣਾ ਮੈਂ ਨਾ ਮੈਨੂੰ ਮਾਰ ਦੀ ਫੜ ਕੇ। ਉਦੋਂ ਅਸੀਂ ਵਿਸ਼ਵਾਸ ਕਰਦੇ ਹਾਂ। ਹੁਣ ਤੁਸੀਂ ਦੇਖੋ KVC ਜਿਹੜਾ ਅਮਿਤਾਭ ਬੱਚਨ ਦਾ ਸ਼ੋਅ ਸੀ, ਮੈਂ ਪਿਛਲੇ ਵੀਕ ਦੇਖਿਆ ਸੀਗਾ, ਇੱਕ ਹਿਮਾਚਲ ਦਾ 9 ਸਾਲ ਦਾ ਬੱਚਾ ਸੀ, ਤੁਸੀਂ ਵੀ ਦੇਖਿਓ, ਹੀ ਵਾਜ਼ ਸੋ ਇੰਪ੍ਰੈਸਡ। ਉਹ ਕਹਿੰਦਾ ਮੈਂ 9 ਸਾਲ ਦਾ ਨਹੀਂ 90 ਸਾਲ ਦਾ, ਉਹ ਇੰਨੀਆਂ ਫਨੀ ਗੱਲਾਂ ਕਰਦਾ ਸੀ, ਇਹ ਵੀ ਨਹੀਂ ਵੀ ਰੱਟਾ ਮਾਰਿਆ ਸੀਗਾ, ਅੰਦਰੋਂ ਹੀ ਔੜਦੀਆਂ ਸੀਗੀਆਂ। ਜਿਸ ਦਿਨ ਹੀ ਕੀਤਾ ਤਾਂ ਉਹਨਾਂ ਨੂੰ ਕਿੰਨੇ TV ਦੇ ਉੱਤੇ ਉਹਨੂੰ ਉਹਦੀ ਇੰਟਰਵਿਊਜ਼ ਹੋਈਆਂ, ਡਾਂਸ ਕਰਦਾ ਕੁਛ ਕਰਦਾ। ਸੋ ਉਮਰ ਦੇ ਹਿਸਾਬ ਨਾਲ ਆਪਾਂ ਨੂੰ ਹਮੇਸ਼ਾ ਗਿਆਨ ਦੀ ਗੱਲ ਕਰਨੀ ਚਾਹੀਦੀ ਹੈ, ਗਿਆਨ ਦੇਖਣਾ ਚਾਹੀਦਾ। ਜਿਵੇਂ ਕਹਿੰਦਾ ਜਾਤ ਨਾ ਪੁੱਛੋ ਸਾਧ ਕੀ ਪੁੱਛ ਲਈਏ ਗਿਆਨ, ਮੋਲ ਕਰੋ ਤਲਵਾਰ ਕਾ ਪੜਾ ਰਹਿਣ ਦਿਓ ਮਿਆਨ। ਜਿਹੜੀ ਤਲਵਾਰ ਹੈ ਨਾ ਵੈਲਿਊ ਤਲਵਾਰ ਦੀ ਹੈ, ਮਿਆਨ ਦੀ ਨਹੀਂ। ਇਸੇ ਤਰ੍ਹਾਂ ਹੀ ਜਿਹੜੀ ਸਾਧ ਸੰਤ ਹੈ ਉਹਦੀ ਜਾਤ ਪਾਤ ਦਾ ਕੋਈ ਮਤਲਬ ਨਹੀਂ ਹੈ। ਅਸੀਂ ਕਦੇ ਇਹ ਨਹੀਂ ਕਹਿੰਦੇ ਸੀ ਟੀਚਰ ਮੇਰਾ ਹਿੰਦੂ ਹੈ ਕਿ ਸਿੱਖ ਹੈ ਸਦਾ ਮੁਸਲਿਮ ਹੈ, ਜਿਹਦੇ ਕੋਲ ਵੀ ਗਿਆਨ ਹੈ ਉਹ ਤੋਂ ਗਿਆਨ ਦੀ ਵੈਲਿਊ ਹੈ। ਸੋ ਇਸ ਕਰਕੇ ਫਰੀਦ ਸਾਹਿਬ ਦੇ ਜਿਹੜੇ ਮੁਰਸ਼ਿਦ ਸੀਗੇ ਅਖੀਰ ਦੇ ਵਿੱਚ ਉਹ ਕੌਣ ਬਣੇ ਸੀਗੇ? ਕੁਤਬਦੀਨ ਬਖਤਿਆਰ ਕਾਕੀ। ਹੁਣ ਗੱਲ ਇਹ ਹੈ, ਹੁਣ ਆਪਾਂ ਗੱਲ ਕਰੀਏ ਟੀਚਿੰਗ ਦੇ ਉੱਤੇ, ਕਿਉਂਕਿ ਮੇਨ ਗੱਲ ਆਪਣਾ ਟੀਚਿੰਗ ਦੇ ਹੈ। ਬਾਬਾ ਫਰੀਦ ਦੀਆਂ ਜਿਹੜੀਆਂ ਟੀਚਿੰਗਸ ਨੇ ਉਹ ਤੁਸੀਂ ਦੇਖੋ ਵੀ, ਪਹਿਲੀ ਗੱਲ ਤਾਂ ਮੈਂ ਅਲੱਗ ਅਲੱਗ ਤਰੀਕੇ ਨਾਲ ਸਮਝਾ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਹੈ, ਬਾਬਾ ਫਰੀਦ ਨੇ ਕਿਹਾ ਜਿਵੇਂ ਕਿ ਕਬੀਰ ਸਾਹਿਬ ਨੇ, ਦਿਸ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਣ ਫਲ ਪੱਕ ਭੋਏ ਗਰੇ ਬਹੁੜ ਨਾ ਲਾਗੇ ਡਾਰ। ਪਰ ਕਹਿਣ ਦਾ ਕੀ ਹੈ ਕਿ ਅਵਰ ਹਿਊਮਨ ਲਾਈਫ, ਅਵਰ ਹਿਊਮਨ ਬਾਡੀ ਇਜ਼ ਵੈਰੀ ਪ੍ਰੈਸ਼ੀਅਸ। ਫਿਰ ਐਗਜ਼ਾਮਪਲ ਦਿੱਤੀ ਹੈ ਕਿ ਇਫ ਏ ਫਰੂਟ ਫਾਲਸ ਡਾਊਨ ਫਰੋਮ ਦਾ ਟ੍ਰੀ ਯੂ ਕਾਂਟ ਅਟੈਚ ਇਟ ਬੈਕ। ਇਸੇ ਤਰ੍ਹਾਂ ਜਿਹੜਾ ਸਾਨੂੰ ਸਰੀਰ ਮਿਲਿਆ, ਜਦੋਂ ਇੱਕ ਵਾਰੀ ਸਾਹ ਨਿਕਲ ਗਿਆ, ਆਤਮਾ ਨਿਕਲ ਗਈ, ਫਿਰ ਅਸੀਂ ਕੁਛ ਨਹੀਂ ਕਰ ਸਕਦੇ, ਫਿਰ ਸਾਨੂੰ ਮਿੱਟੀ ਦੇ ਅੱਗ ਦੇ ਸਪੁਰਦ ਕਰਨੀ ਹੈ। ਸੋ ਇਸ ਕਰਕੇ ਫਰੀਦ ਸਾਹਿਬ ਕੀ ਕਹਿੰਦੇ ਨੇ, ਬੁੱਢਾ ਹੁਗਾ ਸਰੀਰ ਕੰਬਣ ਲੱਗੀ ਦੇ, ਜੇ 100 ਵਰੇ ਵੀ ਜੀਵਨਾ ਪੀ ਤਨ ਹੋਸੀ ਖੇ। ਕਿ ਜੇ ਮੈਂ ਜਿਹੜਾ ਮੈਂ ਬੁੜਾ ਹੋ ਗਿਆ, ਹੁਣ ਪਹਿਲਾਂ ਜਵਾਨੀ ਹੁੰਦੀ ਹੈ, ਦੇਖੋ ਜੋ ਬੁੜਾ ਹੋ ਗਿਆ, ਅਸੀਂ ਬੁੜੇ ਹੋ ਗਏ, ਕੰਨਾਂ 'ਚ ਬਾਲ ਚਿੱਟੇ ਆ ਗਏ, ਬਾਲ ਝੜ ਗਏ, ਅੱਖਾਂ 'ਚ ਰੂੜੀਆਂ ਪੈਣੀਆਂ ਸ਼ੁਰੂ ਹੋ ਗਈਆਂ, ਹੈਂਜੀ ਗੋਡੇ ਦਰਦ ਕਰਨ ਲੱਗ ਗਏ। ਸੋ ਫਰੀਦ ਸਾਹਿਬ ਨੇ ਸਾਨੂੰ ਮੌਤ ਯਾਦ ਕਰਾਈ ਹੈ ਕਿ ਬੁੱਢਾ ਹੋਊਗਾ ਸਰੀਰ ਕੰਬਣ ਲੱਗੀ ਦੇ, ਹੈਂਜੀ। ਫਰੀਦ ਸਾਹਿਬ ਕਹਿੰਦੇ ਨੇ, ਫਰੀਦ ਹੈਜ਼ ਬਿਕਮ ਓਲਡ ਐਂਡ ਮਾਈ ਬਾਡੀ ਸਟਾਰਟਸ ਟ੍ਰੈਮਬਲਿੰਗ, ਕੰਬਣ ਲੱਗ ਗਈ। ਜੇ 100 ਵਰੇ ਵੀ ਜੀਵਨਾ, ਈਵਨ ਇਫ ਵੀ ਹੈਵ ਟੂ ਲਿਵ ਫਾਰ 100 ਈਅਰਸ, 150 ਸਾਲ ਵੀ ਜੀ ਲਓ, ਅਲਟੀਮੇਟਲੀ ਵੀ ਹੈਵ ਟੂ ਮਿੰਗਲ ਇਨ ਟੂ ਦਾ ਡਸਟ, ਮਿੱਟੀ ਦੇ ਵਿੱਚ ਮਿਲਣਾ, ਚਾਹੇ ਸਾਨੂੰ ਦਫਨਾ ਦਿਓ ਚਾਹੇ ਸਾਨੂੰ ਅੱਗ ਲਾ ਦਿਓ, ਜਿਸ ਤਰ੍ਹਾਂ ਮਰਜ਼ੀ ਕਰ ਲਓ, ਅਖੀਰ 'ਚ ਮਿੱਟੀ 'ਚ ਮਿਲ ਜਾਣਾ। ਕਿਉਂਕਿ ਇਹ ਸੱਚਾਈ ਹੈ, ਰਾਮ ਗਇਓ ਰਾਵਣ ਗਇਓ ਜਾ ਕਾ ਬਹੁ ਪਰਵਾਰ, ਕਹੋ ਨਾਨਕ ਕੁਛ ਥਿਰ ਨਹੀਂ ਸੁਪਨੇ ਜਿਓ ਸੰਸਾਰ। ਕਿਹਾ ਜਾਂਦਾ ਕਿ ਵੀ ਰਾਮ ਚੰਦਰ ਜੀ ਜਿਹੜੇ ਪਾਵਰਫੁੱਲ ਸੀਗੇ, ਕੁਲਮਾਰ, ਉਹ ਵੀ ਚਲੇ ਗਏ, ਰਾਵਣ ਵੀ ਚਲਿਆ ਗਿਆ, ਰਾਵਣ ਦੇ ਕਿੰਨੇ ਧੀਆਂ ਪੁੱਤੀ ਸਭ ਖਤਮ ਹੋ ਗਏ। ਕਹੋ ਨਾਨਕ ਕੁਛ ਥਿਰ ਨਹੀਂ ਸੁਪਨੇ ਜਿਓ ਸੰਸਾਰ, ਇਹ ਸੰਸਾਰ ਜਿਹੜਾ ਹੈਗਾ, ਸਾਡੀ ਜਿਹੜੀ ਸਰੀਰ ਹੈ, ਇਹ ਸੁਪਨੇ ਵਾਂਗ ਹੈ। ਜਿਵੇਂ ਰਾਤ ਨੂੰ ਸੁਪਨਾ ਖੁੱਲ ਜਦੋਂ ਆਉਂਦਾ ਸਾਨੂੰ ਸੱਚਾਈ ਲੱਗਦੀ ਹੈ, ਪਰ ਜਦੋਂ ਸੁਪਨਾ ਖੁੱਲ ਜਾਂਦਾ ਸਾਨੂੰ ਕੁਛ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੀ ਸਾਡੀ ਲਾਈਫ ਹੈ, ਇਟਸ ਜਸਟ ਲਾਈਕ ਏ ਡਰੀਮ। ਅਸੀਂ ਹੋਟਲ ਦੇ ਵਿੱਚ ਜਾਂਦੇ ਹਾਂ, ਕਮਰਾ ਬੁੱਕ ਕਰਦੇ ਹਾਂ, ਅਸੀਂ ਸੋਚਦੇ ਹਾਂ ਵੀ ਇਹ ਕਮਰਾ ਤਾਂ ਹੁਣ ਅਸੀਂ ਹੈ, ਪਰ ਦੂਜੇ ਦਿਨ, ਤੀਜੇ ਦਿਨ, ਹਫ਼ਤੇ ਬਾਅਦ ਉਹ ਕਮਰਾ ਖਾਲੀ ਕਰਨਾ ਪੈਂਦਾ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਆਇਆ, ਇਹਦੇ ਵਿੱਚ ਸਾਹ ਨੇ, ਸਾਡੇ ਬਰੀਦਿੰਗ ਹੈ। ਜਿੰਨੀਆਂ ਬਰੀਦਿੰਗ ਸਾਡੇ ਸਾਹ ਆਉਣੇ ਨੇ, ਆ ਜਾਣੇ ਨੇ, ਜਿੱਦਣ ਸਾਹ ਮੁੱਕ ਗਿਆ, ਜਿੱਦਣ, ਉਦੋਂ ਫਿਰ ਸਾਡੀ ਸਰੀਰ ਦੀ ਕੋਈ ਵੀ ਵੈਲਿਊ ਨਹੀਂ ਰਹਿੰਦੀ। ਸੋ ਫਰੀਦ ਸਾਹਿਬ ਨੇ ਇੱਕ ਹੋਰ ਐਗਜ਼ਾਮਪਲ ਦੇ ਕੇ ਸਮਝਾਇਆ ਡੈਥ ਦੇ ਬਾਰੇ ਕਿ ਫਰੀਦਾ ਦਰਿਆ ਕੰਢੇ ਬਗਲਾ ਬੈਠਾ ਕੇਲ ਕਰੇ, ਕੇਲ ਕਹਿੰਦੇ ਨੇ ਡਾਂਸ ਕਰਨਾ ਟੱਪਣਾ ਜੋ ਕੁਛ ਕਰਦੇ। ਫਰੀਦਾ ਦਰਿਆਏ ਕੰਢੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਵਾਜ ਪਏ। ਉਹ ਜਿਹੜਾ ਬਗਲਾ ਦਰਿਆ ਦੇ ਕੰਢੇ ਨੱਚਦਾ ਟੱਪਦਾ ਕਰਦਾ, ਅਚਾਨਕ ਦਰਖਤ 'ਤੇ ਬੈਠਾ ਕੋਈ ਬਾਜ ਸੀਗਾ, ਉਹਨੇ ਆਇਆ ਝਪੁੱਟ ਮਾਰੀ ਅਤੇ ਮਾਰਤਾ ਉਹਨੂੰ। ਸੋ ਇਸੇ ਤਰ੍ਹਾਂ ਹੀ ਅਸੀਂ ਰੋਜ਼ਾਨਾ ਜ਼ਿੰਦਗੀ 'ਚ ਦੇਖਦੇ ਹਾਂ, ਰੋਟੀ ਸਾਡੇ ਮੂੰਹ 'ਚ ਪਾਉਣ ਲੱਗਦੇ ਹਾਂ, ਬੁਰਕੀ ਥੱਲੇ ਡਿੱਗ ਪੈਂਦੀ ਹੈ, ਰਾਤ ਨੂੰ ਚੰਗੇ ਭਲੇ ਅਸੀਂ ਹੁੰਦੇ ਹਾਂ, ਸਵੇਰੇ ਉੱਠਦੇ ਹਾਂ ਤਾਂ ਉੱਠ ਨਹੀਂ ਹੁੰਦਾ, ਜੋ ਘਰ ਦੀ ਘਰਵਾਲੀ ਜਾਂ ਘਰਵਾਲਾ ਘਰਵਾਲੀ ਨੂੰ ਲਾਉਂਦਾ, ਦੇਖਦੇ ਅੱਜ ਤਾਂ ਸਾਹ ਹੀ ਕੁਛ ਨਹੀਂ ਹੈ। ਅਸੀਂ ਬਹੁਤ ਸਾਰੇ, ਤੁਸੀਂ ਆਪਣੇ ਝਾਤੀ ਮਾਰੋ ਥੋੜ੍ਹੀ ਜਿਹੀ, ਮੈਂ ਅੱਜ ਹੀ ਹੁਣੀ ਡਿਕਸੀ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ ਆਇਆ। ਮੇਰੇ ਫਰੈਂਡ ਦੇ ਛੋਟੇ ਬ੍ਰਦਰ ਸੀਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੁਲਵੀਰ ਸਿੰਘ ਢਿੱਲੋਂ, ਅਤੇ ਡੀਨ ਵੀ ਰਹੇ ਨੇ, ਹਿਸਟਰੀ ਡਿਪਾਰਟਮੈਂਟ ਦੇ ਵਿੱਚ ਸੀਗੇ, ਸਾਥੋਂ ਤਾਂ ਬਹੁਤ ਛੋਟੇ ਸੀਗੇ। ਉਹਨਾਂ ਦਾ ਪਤਾ ਲੱਗਿਆ 30 ਨਵੰਬਰ ਨੂੰ, ਥੋੜ੍ਹੇ ਦਿਨ ਪਹਿਲਾਂ ਉਹਨਾਂ ਦੀ ਡੈਥ ਹੋ ਗਈ। ਕਿਸੇ ਨੂੰ ਪਤਾ ਕੁਛ? ਉਸ ਤੋਂ ਪਹਿਲਾਂ ਆਪਾਂ ਟੱਪਦੇ ਹਾਂ, ਬਥੇਰਾ ਕੁਛ ਕਰਦਾ, ਕੋਈ ਮੰਨਣ ਨੂੰ ਤਿਆਰ ਨਹੀਂ। ਸੋ ਫਰੀਦ ਸਾਹਿਬ ਨੇ ਸਾਨੂੰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੀ ਸਾਨੂੰ ਹਮੇਸ਼ਾ ਮੌਤ ਯਾਦ ਰੱਖਣੀ ਚਾਹੀਦੀ ਹੈ। ਜਦੋਂ ਅਸੀਂ ਮੌਤ ਆਉਣੀ ਆਉਣੀ ਹੈ, ਡਜ਼ਨਟ ਮੈਟਰ, ਜਦੋਂ ਮੌਤ ਆਉਣੀ ਹੈ, ਸੋ ਫਿਰ ਅਸੀਂ ਚੰਗੇ ਕੰਮ ਕਰਾਂਗੇ। ਫਿਰ ਅਸੀਂ ਸੋਚਦੇ ਹਾਂ ਕਿ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਤੇ ਚੜ੍ਹ ਕੇ ਦੇਖਿਆ ਕਰ ਕਰ ਇਹੋ ਅੱਗ। ਫਰੀਦ ਸਾਹਿਬ ਕਹਿੰਦੇ ਕਿ ਮੈਂ ਤਾਂ ਸੋਚਿਆ ਸੀਗਾ ਕਿ ਮੈਂ ਹੀ ਦੁਖੀ ਹਾਂ, ਇੱਥੇ ਤਾਂ ਸਾਰੀ ਦੁਨੀਆ ਦੁਖੀ ਹੈ। ਪਰ ਜਦੋਂ ਫਰੀਦ ਸਾਹਿਬ ਕਹਿੰਦੇ ਉੱਚੇ ਚੜ੍ਹ ਕੇ, ਮਤਲਬ ਨਹੀਂ ਕੋਠੇ 'ਤੇ ਫਿਜ਼ੀਕਲ ਜਾਣਾ, ਉੱਚੇ ਚੜ੍ਹ ਕੇ, ਵੈਨ ਯੂ ਗੋ ਵਿਦਿਨ ਵੈਨ ਯੂ ਓਪਨ ਯੂਰ ਥਰਡ ਆਈ, ਜਦੋਂ ਸ਼ਿਵ ਨੇਤਰ ਖੋਲਦੇ ਹੋ, ਫਿਰ ਤੁਸੀਂ ਮਹਿਸੂਸ ਕਰਦੇ ਹੋ ਵੀ ਇਹ ਸਾਰੀ ਦੁਨੀਆ ਦੁੱਖਾਂ ਨਾਲ ਭਰੀ ਪਈ ਆ, ਘਰ ਘਰ ਦੇ ਵਿੱਚ ਇਹੀ ਅੱਗ ਵੀ ਸਾਰੀ ਦੁਨੀਆ ਪੁੱਕੀ ਰਹੇ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਕੋਈ ਬੰਦਾ ਸੁਖੀ ਵੀ ਨਹੀਂ ਹੈ। ਸੁਖੀ ਵੀ ਹੈਗਾ ਜਿਨ੍ਹਾਂ ਨੇ ਪਰਮਾਤਮਾ ਦੇ ਲੜ ਲੱਗੇ ਨੇ, ਜਿਹੜੇ ਕਿ ਮੈਡੀਟੇਸ਼ਨ ਕਰਦੇ ਨੇ, ਉਹ ਖੁਸ਼ ਵੀ ਨੇ, ਉਹਨਾਂ 'ਚ ਕੰਟੈਂਟਮੈਂਟ ਵੀ ਹੁੰਦੇ। ਜ਼ਰੂਰੀ ਨਹੀਂ ਬਹੁਤ ਸਾਰਾ ਪੈਸਾ ਹੋਵੇ, ਬਹੁਤ ਸਾਰੀ ਪਾਵਰ ਹੋਵੇ, ਬਹੁਤ ਸਾਰੇ ਨਸ਼ੇ ਕਰਦੇ ਹੋਏ, ਬਹੁਤ ਸਾਰੇ ਨਿਆਣੇ ਹੋਣ ਤਾਂ ਹੀ ਖੁਸ਼ੀ ਹੋਵਾਂਗੇ। ਨਹੀਂ ਨਹੀਂ ਨਹੀਂ, ਇਹਨਾਂ ਚੀਜ਼ਾਂ 'ਚ ਖੁਸ਼ੀ ਨਹੀਂ ਮਿਲਦੀ। ਖੁਸ਼ੀ ਮਿਲਦੀ ਹੈ ਅੰਦਰੋਂ, ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਉਸ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ, ਮਿਲਾਪ ਹੋ ਜਾਂਦਾ, ਯੂਨਿਟੀ ਹੋ ਜਾਂਦੀ ਹੈ, ਫਿਰ ਤੁਹਾਨੂੰ ਖੁਸ਼ੀ ਮਿਲਦੀ ਹੈ। ਅਦਰਵਾਈਜ਼ ਤਾਂ ਦੁਨਿਆਵੀ ਚੀਜ਼ਾਂ 'ਚੋਂ ਅੱਜ ਤੱਕ ਕਿਸੇ ਨੂੰ ਖੁਸ਼ੀ ਮਿਲੀ ਨਹੀਂ ਹੈ ਜੀ। ਸੋ ਅਸੀਂ ਜ਼ਿੰਦਗੀ 'ਚ ਕੀ ਕਰਦੇ ਹਾਂ, ਟੋਟਲ ਜ਼ਿੰਦਗੀ ਬਾਰੇ ਸੋਚ ਕੇ ਦੇਖ ਲਓ ਕਿ ਚਾਹੇ ਕੋਈ 80 ਸਾਲ ਦਾ, ਕੋਈ 70 ਸਾਲ ਦਾ, ਕੋਈ 50 ਸਾਲ ਦਾ, ਕੋਈ ਮਰਨ ਕਿਨਾਰੇ ਆ, ਕੋਈ ਜਾਂ ਮਰਨ ਦੇ ਬਿਲਕੁਲ ਨੇੜੇ ਪਏ ਆ, ਉਹ ਕੀ ਹੈ? ਫਰੀਦ ਸਾਹਿਬ ਸਾਨੂੰ ਸਮਝਾਉਂਦੇ ਨੇ, ਫਰੀਦਾ ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸੰਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਕਿ ਸਾਰੀ ਜ਼ਿੰਦਗੀ ਅਸੀਂ ਦਿਨੇ ਕੀ ਕਰਦੇ ਹਾਂ, ਜੋਬ 'ਤੇ ਚਲੇ ਜਾਂਦੇ ਹਾਂ, ਦੁਕਾਨ ਖੋਲ੍ਹ ਲੈਂਦੇ ਹਾਂ, ਕੋਈ ਵੀ ਕੰਮ ਕਰਦੇ ਹਾਂ, ਖਾ ਲਿਆ, ਪੀ ਲਿਆ, ਮਿਹਨਤ ਕਰ ਲਈ, ਐਕਸਰਸਾਈਜ਼ ਕਰ ਲਈ, ਰਾਤ ਨੂੰ ਖਾ ਪੀ ਕੇ ਸੌਂ ਜਾਂਦੇ ਹਾਂ, ਘਰਾੜੇ 'ਤੇ ਘਰਾੜਾ ਮਾਰੀ ਜਾਂਦੇ, ਹਾਂਜੀ, ਬੱਚੇ ਜੰਮ ਲਏ, ਉਹਨਾਂ ਦੇ ਅੱਗੇ ਪੁੱਤ ਹੋ ਗਏ, ਪੋਤੇ ਹੋ ਗਏ, ਇਹੀ ਕੰਮ ਹੈ ਸਾਡਾ। ਸੋ ਇਹ ਕੰਮ ਸਾਡੇ ਜਿਹੜਾ ਇਹ ਕੰਮ ਹੈ, ਨਿਆਣੇ ਜੰਮਣੇ, ਸਿੱਕੇ ਕਰਨੇ, ਹੇਰਾਫੇਰੀ ਕਰਨੀ, ਪੈਸੇ ਕਮਾਉਣੇ, ਇੱਧਰ ਭੱਜਣਾ, ਉੱਧਰ ਭੱਜਣਾ, ਨਿੰਦਿਆ ਕਰਨੀ, ਚੁਗਲੀ ਕਰਨੀ, ਇਹਦੇ ਲਈ ਸਾਨੂੰ ਲਾਈਫ ਨਹੀਂ ਮਿਲੀ। ਕਿਉਂਕਿ ਜਦੋਂ ਅਸੀਂ ਮਾਂ ਦੇ ਪੇਟ ਦੇ ਵਿੱਚ ਪੁੱਠਾ ਲਮਕ ਰਹੇ ਸੀ ਨਾ, ਉਦੋਂ ਪਰਮਾਤਮਾ ਨਾਲ ਵਾਅਦਾ ਕੀਤਾ ਸੀ ਵੀ ਤੂੰ ਮੈਨੂੰ ਬਾਹਰ ਕੱਢ ਦੇ ਫਟਾਫਟ ਦੁਨੀਆਂ 'ਚ, ਮੈਂ ਹਮੇਸ਼ਾ ਤੇਰਾ ਨਾਮ ਜਪੂੰਗਾ। ਸਾਡਾ ਅਲਟੀਮੇਟ ਜਿਹੜਾ ਗੋਲ ਹੈ ਉਹ ਹੈ ਕਿ ਵੀ ਹੈਵ ਟੂ ਮਰਜ ਵਿਦ ਦਾ ਲਾਰਡ, ਮਰਜ ਵਿਦ ਦਾ ਕ੍ਰੀਏਟਰ, ਜਿਹਨੇ ਦੁਨੀਆ ਪੈਦਾ ਕੀਤੀ ਹੈ, ਜਿਹਨੇ ਸਾਨੂੰ ਪੈਦਾ ਕੀਤਾ ਹੈ। ਸੋ ਇਸ ਕਰਕੇ ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਦਾ ਜਿਹੜਾ ਮੇਨ ਪਰਪਜ਼ ਹੈ, ਉਦੇਸ਼ ਹੈ, ਉਹਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਹੁਣ ਉਦੇਸ਼ ਕੀ ਹੈ? ਉਦੇਸ਼ ਇਹ ਹੈ ਕਿ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਪਰਮਾਤਮਾ ਨੂੰ ਮਿਲਾਂ, ਆਲਮੋਸਟ ਐਵਰੀਬਾਡੀ। ਸੋ ਪਰਮਾਤਮਾ ਨੂੰ ਪਾਉਣ ਦੇ ਲਈ ਕੀ ਕਰਦੇ ਹਾਂ ਕਿ ਅਸੀਂ ਬਾਹਰ ਮੁਖੀ ਹੋ ਜਾਂਦੇ ਹਾਂ। ਕੋਈ ਮੰਦਰਾਂ ਦੇ ਵਿੱਚ ਜਾਂਦਾ, ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ, ਕੋਈ ਮਸਜਿਦ ਜਾਂਦਾ, ਕੋਈ ਜੰਗਲਾਂ 'ਚ ਜਾਂਦਾ, ਕੋਈ ਜਪ ਤਪ ਕਰਦਾ, ਹਾਂਜੀ। ਸੋ ਰੱਬ ਨੂੰ ਪਾਉਣ ਦੇ ਅਲੱਗ ਅਲੱਗ ਢੰਗ ਨੇ। ਸੋ ਫਰੀਦ ਸਾਹਿਬ ਸਾਨੂੰ ਕੀ ਸਮਝਾਉਂਦੇ ਨੇ, ਫਰੀਦ ਸਾਹਿਬ ਕੀ ਕਹਿੰਦੇ ਨੇ, ਫਰੀਦਾ ਜੰਗਲ ਕਿਆ ਪਾਵੈ, ਕਿ ਜੰਗਲ ਵਿੱਚ ਕਿਉਂ ਤੁਰਿਆ ਫਿਰਦਾ, ਜੰਗਲ ਕਿਆ ਪਵੇ, ਬਣ ਕੰਡਾ ਮੋੜੇ, ਉਹ ਜਿਹੜੇ ਉੱਥੇ ਘਾਹ ਨੇ, ਕੰਡੇ ਨੇ, ਲੱਤਾਂ ਦੇ ਥੱਲੇ, ਬੂਟਾਂ ਦੇ ਥੱਲੇ, ਪੈਰਾਂ ਥੱਲੇ ਲਤਾੜੀ ਜਾਂਦਾ, ਉਹਨਾਂ ਨੂੰ ਵੀ ਖਰਾਬ ਕਰ ਰਹੇ ਹਾਂ। ਬੱਸੀ ਰੱਬ ਹਿਆਲੀਏ ਕਿ ਤੂੰ ਉਹਨਾਂ ਜੰਗਲਾਂ ਦੇ ਵਿੱਚ ਕਿਉਂ ਭੜਕਦਾ ਫਿਰਦਾ, ਜਿਵੇਂ ਕਿ ਤੁਲਸੀ ਸਾਹਿਬ ਨੇ ਕਿਹਾ ਸੀ ਨਾ, ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹਿਰ ਅੱਗ ਮੈਂ ਹੈ ਦਿਲਬਰ ਪੇ ਜਾਣੇ ਕੇ ਲੀਏ, ਕਿ ਇੱਧਰ ਉੱਧਰ ਭੜਕਣ ਦੀ ਲੋੜ ਨਹੀਂ। ਅਸੀਂ ਦੇਖੋ ਨਾ, ਜਿਹੜੇ ਹਰਿਦੁਆਰ ਰਹਿੰਦੇ ਨੇ, ਉਹ ਕਹਿੰਦੇ ਨੇ ਮਥੁਰਾ ਵਿੰਦਰਾਵਨ ਚੱਲੀਏ, ਉੱਥੇ ਕ੍ਰਿਸ਼ਨ ਭਗਵਾਨ, ਉੱਥੇ ਸਾਨੂੰ ਰੱਬ ਮਿਲਜੂ। ਜਿਹੜੇ ਮਥੁਰਾ ਵਿੰਦਰਾਵਨ ਵਾਲੇ ਨੇ, ਉਹ ਕਹਿੰਦੇ ਹਰਿਦੁਆਰ ਜਾ ਕੇ ਨਾ ਆਈਏ। ਸੋ ਇਸ ਕਰਕੇ ਇੱਧਰ ਉੱਧਰ ਅਸੀਂ ਭੜਕਦੇ ਹਾਂ, ਜਦੋਂ ਕਿ ਪਰਮਾਤਮਾ ਜਿਹੜਾ ਹੈਗਾ ਉਹ ਸਾਡੇ ਅੰਦਰ ਹੈ। ਇਹੀ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਜੰਗਲ ਕਿਆ ਪਵੇ, ਬਣ ਕੰਡਾ ਮੋੜੇ, ਬੱਸੀ ਰੱਬ ਹਿਆਲੀਏ, ਜੰਗਲ ਕਿਆ ਟੂੰਡੇ, ਕਿ ਜਦੋਂ ਪਰਮਾਤਮਾ ਸਾਡੇ ਅੰਦਰ ਹੈ, ਫਿਰ ਜੰਗਲਾਂ ਦੇ ਵਿੱਚ ਕਿਉਂ ਤੂੰ ਭੜਕਦਾ ਫਿਰਦਾ। ਕੁਰਾਨ ਸ਼ਰੀਫ ਦੇ ਵਿੱਚ ਸਾਫ਼ ਲਿਖਿਆ ਵੈ ਕਿ ਨਹਿਨੂ ਅਕਬਰੂ ਇਲਾਹੀ ਮਿਨ ਹਲਲ ਹਵੀਦ। ਫਿਰ ਮੈਂ ਰਿਪੀਟ ਕਰਦਾ, ਨਹਿਨੂ ਅਕਬਰੂ ਹਲੈਲੀ ਨਹਿਨੂ ਅਕਬਰੂ ਅਹੈਲੀ ਮਿਨ ਹਵਲਲ ਬਹੀਦ। ਭਾਵ ਇਹਦਾ ਹੈ ਕਿ ਖੁਦਾ ਜਿਹੜਾ ਹੈਗਾ, ਪਰਮਾਤਮਾ ਜਿਹੜਾ ਹੈਗਾ, ਮੌਲਾ ਜਿਹੜਾ ਹੈਗਾ, ਉਹ ਸ਼ਾਹਰਗ ਤੋਂ ਵੀ ਨੇੜੇ ਆ, ਸਾਡੇ ਅੰਦਰ ਬਹੁਤ ਨੇੜੇ ਹੈ। ਸੋ ਇਸੇ ਕਰਕੇ ਕਿਹਾ ਗਿਆ ਨਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜਿਹੜੀ ਪੀਂਦੇ ਹਾਂ ਨਾ, ਪੀ ਕੇ ਤਾਂ ਸਵੇਰੇ ਪੀਂਦੇ ਹਾਂ ਤਾਂ ਸ਼ਾਮ ਨੂੰ ਹੱਡ ਗੋਡੇ ਦੁਖਦੇ ਨੇ, ਪਰ ਜੇ ਨਾਮ ਅਸੀਂ ਪੀਂਦੇ ਹਾਂ, ਜੇ ਪਰਮਾਤਮਾ ਦੇ ਲਈ ਮੈਡੀਟੇਸ਼ਨ ਕਰਦੇ ਹਾਂ, ਉਹਦਾ ਜਿਹੜਾ ਨਸ਼ਾ ਹੈ ਨਾ, ਉਹ ਦਿਨ ਰਾਤ ਚੜ੍ਹਿਆ ਰਹਿੰਦਾ। ਇਸ ਕਰਕੇ ਜਦੋਂ ਵੀ ਕਿਸੇ ਨੇ ਪਰਮਾਤਮਾ ਨੂੰ ਪਾਇਆ, ਜਿਸ ਪਾਇਆ ਭੇਦ ਕਲੰਦਰ ਦਾ, ਪਰਮਾਤਮਾ ਦਾ ਪਾਇਆ, ਕਦੋਂ ਹੋਊਗਾ? ਰਾਹ ਖੋਜਿਆ ਆਪਣੇ ਅੰਦਰ ਦਾ, ਵੈਨ ਯੂ ਗੋ ਵਿਦ ਇਨ, ਵੈਨ ਯੂ ਸਰਚ ਵਿਦ ਇਨ, ਫਿਰ ਪਰਮਾਤਮਾ ਮਿਲੂਗਾ। ਹਾਂਜੀ, ਸੋ ਇਸ ਕਰਕੇ ਫਰੀਦ ਸਾਹਿਬ ਕਹਿੰਦੇ ਨੇ, ਫਰੀਦ ਖਾਲਕ ਖਲਕ ਮੇ, ਖਾਲਕ ਕਹਿੰਦੇ ਨੇ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ। ਫਰੀਦ ਖਾਲਕ ਖਲਕ ਮੇ, ਕਿਹੜਾ ਪਰਮਾਤਮਾ, ਉਹ ਸਾਰੀਆਂ ਚੀਜ਼ਾਂ 'ਚ ਹੈ, ਉਹ ਦੁਨੀਆਂ ਦੇ ਵਿੱਚ ਹਰ ਚੀਜ਼ ਦੇ ਵਿੱਚ, ਯੂਨੀਵਰਸ 'ਚ ਰਹਿੰਦਾ। ਖਲਕ ਬਸੇ ਰੱਬ ਮਾਹੇ, ਅਤੇ ਜਿੰਨੀ ਵੀ ਸਾਰੀ ਯੂਨੀਵਰਸ ਹੈ ਉਹ ਰੱਬ ਦੇ ਵਿੱਚ ਬਸ ਰਹੀ ਹੈ, ਕਿਉਂਕਿ ਰੱਬ ਸਾਰਿਆਂ 'ਚ ਹੈ। ਜਦੋਂ ਸਾਰਿਆਂ ਦੇ ਵਿੱਚ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਵੀ ਹੈ। ਫਰੀਦ ਸਾਹਿਬ ਨੇ ਕੀ ਕਿਹਾ, ਫਰੀਦ ਖਾਲਕ ਖਲਕ ਮੇ, ਖਲਕ ਬਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ, ਜਾਤ ਇਸ ਬਿਨ ਕੋਈ ਨਾਹੀਂ। ਜਦੋਂ ਪਰਮਾਤਮਾ ਤੋਂ ਬਿਨਾਂ ਕੋਈ ਚੀਜ਼ ਹੈ ਹੀ ਨਹੀਂ, ਤਾਂ ਫਿਰ ਅਸੀਂ ਚੰਗਾ ਜਾਂ ਮਾੜਾ ਕਿਉਂ ਕਿਸੇ ਨੂੰ ਕਹਿੰਦੇ ਹਾਂ? ਕਿਉਂਕਿ ਸਾਡੀ ਅੱਖ ਹੈ। ਹਾਂਜੀ, ਬੋਲਿਆ ਸ਼ਾਹ ਹੱਥੋਂ ਤੋਂ ਵੱਖ ਨਹੀਂ, ਬਿਨ ਦੇਖ ਸ਼ਾਹ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂਹੀਓ ਜਾਣ ਜਦਾਈਆਂ ਸਹਿੰਦੀ ਹੈ ਕਿ ਸਾਡੀ ਅੱਖ ਨਹੀਂ। ਜਦੋਂ ਅੱਖ ਸਾਡੀ ਅੰਦਰਲੀ ਖੁੱਲ੍ਹ ਗਈ, ਜਦੋਂ ਸਾਨੂੰ ਅੰਦਰਲਾ ਗਿਆਨ ਹੋ ਗਿਆ, ਤਾਂ ਫਿਰ ਸਾਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆਏਗਾ। ਫਿਰ ਅਸੀਂ ਕਿਸੇ ਨੂੰ ਵੀ ਬੁਰਾ ਨਹੀਂ ਕਹਿ ਸਕਦੇ, ਕਿਉਂਕਿ ਅਸੀਂ ਤਾਂ ਮੰਨਦੇ ਹਾਂ ਕਿ ਸਾਰੀ ਚੀਜ਼ ਉਹਨਾਂ ਨੇ ਪੈਦਾ ਕੀਤੀ ਹੈ। ਜਿਵੇਂ ਕਿ ਉਹ ਚਿਸ਼ਤੀ ਸਾਹਿਬ ਨੇ ਸੁੱਕੇ ਦਰਖਤ ਸੀ, ਉਹ ਮੰਨਦੇ ਸੀ ਕਿ ਵੀ ਮੌਲਾ ਨੇ ਸੁੱਕਾ ਦਰਖਤ ਰੱਖਿਆ, ਮੈਂ ਕਿਉਂ ਉਹਨੂੰ ਚੇਂਜ ਕਰਾਂ? ਹਾਂਜੀ, ਸੋ ਇਸ ਕਰਕੇ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਪਰਮਾਤਮਾ ਜਿਹੜਾ ਸਾਡੇ ਅੰਦਰ ਹੈ, ਅੰਦਰ ਕਿਵੇਂ ਮਿਲੂਗਾ? ਆਪਣੇ ਮੁਰਸ਼ਦ ਦੀ ਤਲਾਸ਼ 'ਚ, ਜਿਵੇਂ ਕਿ ਫਰੀਦ ਸਾਹਿਬ ਨੇ ਜਿਹੜਾ ਸੀਗਾ ਆਪਣਾ ਮੁਰਸ਼ਦ ਦਿੱਲੀ ਦੇ ਵਿੱਚ ਕੁਤਬਦੀਨ ਬਖਤਿਆਰ ਕਾਕੀ ਨੂੰ ਪੈਦਾ ਕੀਤਾ, ਫਿਰ ਮਿਹਨਤ ਕੀਤੀ, ਅੰਦਰਲਾ ਪਰਦਾ ਖੁੱਲ੍ਹਿਆ, ਫਿਰ ਤੁਹਾਨੂੰ ਪਤਾ ਕਿਤੇ ਦੇ ਕਿਤੇ ਹੋ ਗਏ। ਅੱਜ ਅਸੀਂ 1173 ਨੂੰ ਪੈਦਾ ਹੋਣ ਵਾਲੇ ਨੂੰ ਜਾਂ 1266 ਵਿੱਚ ਮਰਨ ਵਾਲੇ ਨੂੰ ਅੱਜ ਲਾਈਏ, ਅੱਜ 2021 ਹੈ, ਅਤੇ ਆਲਮੋਸਟ 800 ਸਾਲ ਪਹਿਲਾਂ ਜਿਹੜੇ ਬੰਦੇ ਨੇ, ਅੱਜ ਵੀ ਜਾ ਕੇ ਫਰੀਦਕੋਟ ਦੇ ਵਿੱਚ ਜਦੋਂ ਉਹਨਾਂ ਦਾ ਫਰੀਦ ਆਗਮਨ ਹੁੰਦਾ, ਮੇਲਾ ਹੁੰਦਾ, ਲੋਕ ਸਿੱਧਾ ਕਰਦੇ ਨੇ। ਅੱਜ ਵੀ ਅਸੀਂ ਅਜਮੇਰ ਦੀ ਦਰਗਾਹ 'ਤੇ ਜਾ ਕੇ ਚਾਦਰ ਲੈ ਕੇ ਜਾਂਦੇ ਹਾਂ, ਚੜਾਉਂਦੇ ਹਾਂ ਕਿ ਸਾਡੀ ਜਿਹੜੀ ਮਨੋਕਾਮਨਾ ਪੂਰੀ ਹੋਵੇ, ਕਿਉਂਕਿ ਇਹਨਾਂ ਸੰਤਾਂ ਮਹਾਤਮਾ ਨੇ ਮਿਹਨਤ ਕੀਤੀ ਹੈ। ਪਰ ਸੰਤਾਂ ਮਹਾਤਮਾ ਦਾ ਮਤਲਬ ਇਹ ਵੀ ਨਹੀਂ ਕਿ ਚਿੱਟੇ ਕੱਪੜੇ ਪਾਉਣੇ ਨੇ, ਕਾਲੇ ਪਾਉਣੇ ਨੇ, ਲਾਲ ਪਾਉਣੇ ਨੇ, ਉਹ ਕਰਨੇ ਨੇ, ਕਿਤੇ ਵੀ ਜਾਣ ਦੀ ਲੋੜ ਨਹੀਂ। ਜਿਹੜਾ ਵੀ ਮਿਹਨਤ ਕਰੂ, ਰਕਸ਼ਾ ਵਾਲਾ ਵੀ ਹੋ ਸਕਦਾ, ਕਿ ਟੀਚਰ ਵੀ ਹੋ ਸਕਦਾ, ਕਿ ਰੇਡੀਓ ਦਾ ਪ੍ਰੋਗਰਾਮ ਡਾਇਰੈਕਟਰ ਵੀ ਹੋ ਸਕਦਾ, ਇੱਕ ਕੋਈ ਮਜ਼ਦੂਰ ਵੀ ਹੋ ਸਕਦਾ, ਜਿਹਨੇ ਵੀ ਆਪਣਾ ਅੰਦਰਲਾ ਪਰਦਾ ਖੋਲ੍ਹ ਲਿਆ, ਉਹਨੂੰ ਦੱਸਣ ਦੀ ਲੋੜ ਨਹੀਂ, ਮਹਿਕ ਉਹਦੀ ਆਟੋਮੈਟਿਕਲੀ ਸਾਰੇ ਪਾਸੇ ਹੁੰਦੇ, ਲੋਕ ਉਹਨਾਂ ਨੂੰ ਲੋਕ ਸਿਜਦਾ ਕਰਦੇ ਨੇ। ਤੁਸੀਂ ਕਿੰਨੇ ਪੈਸੇ ਇਕੱਠੇ ਕਰ ਲਓ, ਕਿੰਨੀਆਂ ਪਾਵਰਾਂ, ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਓ, ਪ੍ਰਾਈਮ ਮਿਨਿਸਟਰ ਬਣ ਜਾਓ, ਮੁੱਖ ਮੰਤਰੀ ਬਣ ਜਾਓ, ਪ੍ਰਧਾਨ ਬਣ ਜਾਓ, ਜਿੰਨੇ ਮਰਜ਼ੀ ਬਣ ਜਾਓ, ਉਹ ਹਿਸਟਰੀ 'ਚ ਇੰਨਾ ਨਹੀਂ ਯਾਦ ਕੀਤਾ। ਪਰ ਜਿਹੜਾ ਬੰਦੇ ਨੇ ਅੰਦਰਲਾ ਆਪਣਾ ਪਰਦਾ ਖੋਲ੍ਹ ਲਿਆ, ਜਿਹੜਾ ਪਰਮਾਤਮਾ ਦੇ ਨਾਲ ਲੱਗ ਗਿਆ, ਲੋਕ ਉਹਨੂੰ ਚੁੱਕ ਕੇ ਪ੍ਰਣਾਮ ਕਰਦੇ ਨੇ, ਸਦੀਆਂ ਕਰਦੇ ਨੇ। ਸੋ ਜਿਹੜੀ ਇੰਪੋਰਟੈਂਸ ਗੱਲ ਹੈ, ਉਹ ਇਹੀ ਹੈ ਵੀ ਸਾਡੀ ਜ਼ਿੰਦਗੀ ਦਾ ਜਿਹੜਾ ਮੇਨ ਪਰਪਜ਼ ਹੈ, ਉਹ ਪਰਮਾਤਮਾ ਨਾਲ ਵਿਸਾਲ ਕਰਨਾ। ਇਸ ਕਰਕੇ ਅਸੀਂ ਆਏ ਹਾਂ। ਪਰਮਾਤਮਾ ਨਾਲ ਵਿਸਾਲ ਕਿਵੇਂ ਹੋਊਗਾ? ਇੱਧਰ ਉੱਧਰ ਭੜਕਣ ਦੇ ਨਾਲੋਂ ਤੁਸੀਂ ਆਪਣਾ ਗੁਰੂ ਪੀਰ ਮੁਰਸ਼ਦ ਅਸਲੀ ਲੱਭੋ, ਕਾਮਲ ਹੋਣਾ ਚਾਹੀਦਾ, ਦਿਖਾਵੇ ਦਾ ਨਹੀਂ। ਕਿਉਂਕਿ ਅਸੀਂ 21ਵੀਂ ਸਦੀ 'ਚ ਰਹਿੰਦੇ ਹਾਂ, ਇੱਥੇ ਦਿਖਾਵੇ ਦੇ ਗੁਰੂ ਨੇ, ਵਧੀਆ ਕੱਪੜੇ ਪਾ ਲੈਂਦੇ ਨੇ, ਲੱਖਾਂ ਦੀ ਤਾਦਾਦ 'ਚ ਉਹਨਾਂ ਦੇ ਚੇਲੇ ਨੇ, ਬਸ ਨਾ ਉਹਨਾਂ ਨੂੰ ਮਿਲਿਆ ਨਾ ਗੁਰੂ ਨੂੰ ਮਿਲਿਆ, ਕੱਖ ਨਹੀਂ ਮਿਲਿਆ ਹੁੰਦਾ। ਐਵੇਂ ਇੱਧਰ ਉੱਧਰ ਗੱਲਾਂ ਬਾਤਾਂ ਇੱਧਰ ਉੱਧਰ ਕਿਤਾਬਾਂ 'ਚੋਂ ਪੜ੍ਹ ਕੇ ਕੁਐਸਚਨ ਆਂਸਰ ਕਰੀ ਜਾਂਦੇ ਨੇ, ਕੋਈ ਨਾ ਉਹਨਾਂ ਕੋਲ ਪੱਲੇ ਆ। ਪ੍ਰੈਕਟੀਕਲ ਜ਼ਿੰਦਗੀ ਦੇਖੋ ਉਹਨਾਂ ਦੀ, ਜੋ ਕੁਛ ਕਹਿੰਦੇ ਨੇ ਕੀ ਉਹਦੇ ਉੱਤੇ ਅਮਲ ਕਰਦੇ ਨੇ? ਬਿਲਕੁਲ ਨਹੀਂ ਕਰਦੇ ਉਹਦੇ। ਜਦੋਂ ਬੰਦਾ ਜੋ ਕੁਛ ਕਹਿੰਦਾ ਉਹਦੇ 'ਤੇ ਅਮਲ ਕਰਦਾ, ਜੇ ਕਿਸੇ ਨੂੰ ਨਾਮਦਾਨ ਦਿੰਦਾ, ਤਾਂ ਘੱਟੋ ਘੱਟ ਉਹਦੀ ਵੀ ਤਾਂ ਮਾੜੇ ਮੋਟਾ ਅੰਦਰੋਂ ਪਰਦਾ ਖੁੱਲ੍ਹਿਆ ਹੋਣਾ ਚਾਹੀਦਾ। ਜੇ ਉਹਦੇ ਮੂੰਹ 'ਚੋਂ ਕੋਈ ਨਿਕਲ ਜਾ, ਕਹਿੰਦੇ ਗੁਰੂ ਦੇ ਮੂੰਹ 'ਚੋਂ ਜੇ ਇੱਕ ਸ਼ਬਦ ਨਿਕਲ ਜਾਓ, ਚੇਂਜ ਨਹੀਂ ਹੋ ਸਕਦਾ। ਹਾਂਜੀ, ਚੇਂਜ ਨਹੀਂ ਹੋ ਸਕਦਾ। ਉਹਨਾਂ ਗੁਰੂਆਂ ਨੂੰ ਪੁੱਛ ਲਓ, ਕਦੇ ਕਹਿੰਦੇ ਨੇ ਜਿਹੜੀ ਆ ਕੋਵਿਡ ਹੈ, ਇਹ ਮਹੀਨੇ 'ਚ ਖਤਮ ਹੋ ਜੂ, ਕਹਿੰਦੇ ਦੋ 'ਚ, ਫਿਰ ਚਾਰ 'ਚ, ਕਦੇ ਆਹ ਕਰ ਲਓ, ਬਾਹ ਕਰ ਲਓ, ਉਹਦਾ ਜਸਟ ਲਾਈਕ ਆਰਡੀਨਰੀ ਪਰਸਨ। ਪਰ ਕਿਉਂਕਿ ਹਾਂ, ਲੱਖਾਂ ਬੰਦੇ ਉਹਨਾਂ ਨੂੰ ਮੰਨਦੇ ਨੇ, ਅਤੇ ਬਲਾਈਂਡ ਫੇਥ ਹੈ, ਬਸ ਕੰਮ ਚੱਲੀ ਜਾਂਦਾ। ਜਦੋਂ ਕਿ ਜਿਹੜਾ ਕਾਮਲ ਮੁਰਸ਼ਦ ਹੁੰਦਾ ਨਾ, ਉਹਦੀ ਤਾਂ ਠੰਡ ਆਟੋਮੈਟਿਕਲੀ ਪੈਂਦੀ ਹੈ। ਜਿਹੜੇ ਉਹਦੇ ਮਰੀਜ਼ ਹੁੰਦੇ, ਉਹਨਾਂ ਨੂੰ ਪਤਾ ਹੁੰਦਾ, ਜਦੋਂ ਰਾਤ ਨੂੰ ਸੌਂਦੇ ਨੇ, ਸੁਪਨੇ ਵਿੱਚ ਆਉਂਦਾ ਸੱਚਾ। ਹਾਂਜੀ, ਕਈ ਤਾਂ ਐਵੇਂ ਕਹੀ ਜਾਂਦੇ ਨੇ, ਸੱਚਾ ਆਉਂਦਾ ਅਤੇ ਤੁਹਾਡੀ ਕੋਈ ਪ੍ਰੋਬਲਮ ਅੰਦਰੋਂ ਸੋਲਵ ਕਰਦਾ, ਤੁਸੀਂ ਉਹਨਾਂ ਨੂੰ ਪੁੱਛਦੇ ਹੋ। ਪਰ ਜੇ ਦਿਖਾਵੇ ਮਾਤਰ ਚ ਵੀ 21ਵੀਂ ਸਦੀ ਆ, ਬਸ ਆਈਆਂ ਝੂਠ ਫਰੇਬ ਦੀ ਦੁਨੀਆ, ਸਭ ਲੱਗੀ ਜਾਂਦੇ ਨੇ ਮਗਰ, ਪਰ ਜੇ ਕਿਤੇ ਗਲਤੀ ਨਾਲ ਕਾਮਲ ਮੁਰਸ਼ਦ ਮਿਲ ਜੇ, ਡਜਨ ਮੈਟਰ ਵੀ ਉਹ ਲੱਖ ਸ਼ਿਸ਼ ਨੇ, ਉਹ ਖੁੰਜੇ 'ਚ ਵੀ ਬੈਠਾ ਹੋ ਸਕਦਾ, ਕੁਟੀਆ 'ਚ ਵੀ ਬੈਠਾ ਹੋ ਸਕਦਾ, ਉਹ ਦੁਕਾਨ ਦੇ ਉੱਤੇ ਵੀ, ਪਰ ਜਿਹਨੇ ਪਰਦਾ ਖੋਲਿਆ ਉਹਦੀ ਮਹਿਕ ਡਿਫਰੈਂਟ ਹੁੰਦੀ ਹੈ, ਸੱਚੀ ਮਹਿਕ ਹੁੰਦੀ ਹੈ। ਕਈ ਤਾਂ ਐਵੇਂ ਦੇਖਦੇ ਕਿ ਕਹੀ ਜਾਂਦੇ ਨੇ ਮਹਿਕ, ਹਾਂਜੀ ਮੈਨੂੰ ਵੀ ਆ ਗਈ, ਮੈਨੂੰ ਵੀ ਆ ਗਈ, ਹਾਂਜੀ। ਸੋ ਉਹ ਮਹਿਕ ਨਹੀਂ। ਸੋ ਇਸ ਕਰਕੇ ਸਾਡਾ ਵਾਲਾ ਮੇਨ ਪਰਪਜ਼ ਹੁੰਦਾ, ਮਿਹਨਤ ਕਰਨ ਲਈ ਸਾਨੂੰ ਕਾਮਲ ਮੁਰਸ਼ਿਦ ਦੀ ਲੋੜ ਹੈ, ਫਿਰ ਹੀ ਸਾਡਾ ਜੀਵਨ ਜਿਹੜਾ ਹੈਗਾ ਉਹ ਸਫਲ ਹੋਊਗਾ। ਹੁਣ ਦੇਖਿਆ ਇਹ ਦੇਖਣਾ ਪਏ ਆ ਵੀ ਹੋਰ ਟੀਚਿੰਗਸ ਕੀ ਹੈ ਬੁੱਲੇ ਸ਼ਾਹ ਸੋਰੀ ਫਰੀਦ ਸਾਹਿਬ ਦੀ। ਉਹ ਕਹਿੰਦੇ ਨੇ ਹੁਣ ਜਿਹੜਾ ਕੀ ਹੈ, ਪਹਿਲੀ ਗੱਲ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਹ ਤਾਂ ਸੀ ਨਾ ਰੂਹਾਨੀਅਤ ਦੀ ਗੱਲ ਵੀ ਸਾਡਾ ਜਿਹੜਾ ਅੰਦਰਲਾ ਪਰਮਾਤਮਾ ਦੇ ਨਾਲ ਅੰਦਰੋਂ ਮਿਲਾਪ ਹੋਣਾ ਚਾਹੀਦਾ, ਮਿਲਾਪ ਪਰਮਾਤਮਾ ਨੂੰ ਲੱਭਣ ਲਈ, ਬਾਹਰ ਭੜਕਣ ਦੀ ਲੋੜ ਨਹੀਂ, ਆਪਣੇ ਮੁਰਸ਼ਿਦ ਨੂੰ ਲੱਭੋ, ਕਾਮਲ ਮੁਰਸ਼ਿਦ ਨੂੰ ਜੋ ਤੁਹਾਨੂੰ ਉਹ ਗਾਈਡ ਕਰਦਾ ਉਹਦੇ ਹਿਸਾਬ ਨਾਲ ਮਿਹਨਤ ਕਰੋ, ਜਦੋਂ ਤੁਸੀਂ ਮਿਹਨਤ ਕਰਦੇ ਹੋ ਤੁਹਾਡਾ ਅੰਦਰਲਾ ਪਰਦਾ ਖੁੱਲ੍ਹ ਜਾਂਦਾ, ਇਹ ਉਹ ਫਿਰ ਤੁਹਾਡੀ ਅੰਦਰਲੀ ਤਰੱਕੀ ਹੈ। ਪਰ ਜਿੰਨਾ ਚਿਰ ਤੱਕ ਸਾਡੀ ਰੂਹਾਨੀ ਤਰੱਕੀ ਨਹੀਂ ਹੁੰਦੀ, ਉਨ੍ਹਾਂ ਚਿਰ ਤੱਕ ਅਸੀਂ ਆਪਣਾ ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ। ਫਰੀਦ ਸਾਹਿਬ ਉਹਦੇ ਬਾਰੇ ਵੀ ਕਹਿੰਦੇ ਨੇ, ਇਹਨੂੰ ਜਾਇੰਜ ਕਹਿ ਲਓ ਵੀ ਵੱਟ ਇਜ਼ ਦਾ ਐਥਿਕਸ ਇਨ ਅਵਰ ਪ੍ਰੈਕਟੀਕਲ ਲਾਈਫ, ਸਾਡੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਸੋ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਉਹਦਾ ਪਰਪਜ਼ ਇਹ ਵੀ ਦੂਜਿਆਂ ਦੀਆਂ ਵਧੀਆ ਚੀਜ਼ਾਂ ਦੇਖ ਕੇ ਤੁਸੀਂ ਆਪਣੇ 'ਚ ਲਾਲਚ ਪੈਦਾ ਨਾ ਕਰੋ, ਹੀਨ ਭਾਵਨਾ ਪੈਦਾ ਨਾ ਕਰੋ ਵੀ ਉਹਦੇ ਕੋਲ ਤਾਂ ਵਧੀਆ ਕਾਰ ਹੈ ਜੀ, ਉਹਦੇ ਕੋਲ ਤਾਂ ਵਧੀਆ ਮਕਾਨ ਹੈ ਜੀ, ਉਹਦੇ ਕੋਲ ਤਾਂ ਵਧੀਆ ਪਾਵਰ ਹੈ ਜੀ, ਉਹ ਤਾਂ ਪ੍ਰਧਾਨ ਬਣ ਗਿਆ, ਉਹ ਤਾਂ MLA ਬਣ ਗਿਆ, ਉਹ IAS ਅਫਸਰ ਬਣ ਗਿਆ, ਉਹ IPS ਅਫਸਰ ਬਣ ਗਿਆ, ਉਹ ਤਾਂ ਚਾਰ ਚਾਰ ਨੌਕਰ ਰੱਖ ਕੇ ਖਾਂਦੇ ਨੇ, 10-10 ਸਬਜ਼ੀਆਂ ਖਾਂਦੇ ਨੇ, ਹਾਂਜੀ ਸੂਪ ਪੀਂਦੇ ਨੇ। ਫਰੀਦ ਸਾਹਿਬ ਕਹਿੰਦੇ ਜੋ ਵੀ ਤੁਹਾਨੂੰ ਮਿਲਦਾ ਰੁੱਖੀ ਸੁੱਖੀ ਜਿਹੋ ਜਿਹੀ ਵੀ ਮਿਲਦੀ ਹੈ ਉਹਦੇ ਵਿੱਚ ਕੰਟੈਂਟਮੈਂਟ ਹੋਣੀ ਚਾਹੀਦੀ ਹੈ, ਉਹ 'ਚ ਸਬਰ ਸੰਤੋਖ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਐਗਜ਼ਾਮਪਲ ਦਿੱਤੀ ਨਹੀਂ ਵੀ ਖੀਰ ਮਾਂਡੇ ਦੇ ਨਾਲੋਂ ਜਿਹੜਾ ਸੁੱਕੀ ਰੋਟੀ ਦੇ ਵਿੱਚ ਦੁੱਧ ਨਿਕਲਦਾ, ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਜਿਹੜਾ ਵੀ ਕੁਛ ਸਾਨੂੰ ਮਿਲੇ ਉਹਦੇ ਉੱਤੇ ਸਾਨੂੰ ਕੰਟੈਂਟਮੈਂਟ ਕਰਨਾ ਚਾਹੀਦਾ, ਉਹਦੇ ਵਿੱਚ ਸਾਨੂੰ ਖੁਸ਼ੀ ਕਰਨੀ ਚਾਹੀਦੀ। ਜਦੋਂ ਅਸੀਂ ਆਪਣੀ ਕੰਟੈਂਟਮੈਂਟ ਰਹਿਣਾ ਸਿੱਖ ਲੈਣੇ, ਕਿਸੇ ਨੂੰ ਦੇਖ ਕੇ ਜੈਲਸੀ ਨਹੀਂ ਕਰਦੇ, ਦੁਖੀ ਨਹੀਂ ਹੁੰਦੇ, ਨੈਗੇਟਿਵ ਅਪਰੋਚ ਨਹੀਂ ਆਉਂਦੀ, ਹੀਨ ਭਾਵਨਾ ਨਹੀਂ ਆਉਂਦੀ, ਤਾਂ ਫਿਰ ਉਹ ਜ਼ਿੰਦਗੀ ਜਿਉਣ ਦਾ ਵਧੀਆ ਤਰੀਕਾ ਹੈ, ਜਿਹਦੇ ਨਾਲ ਸਾਡੀ ਰੂਹਾਨੀ ਤਰੱਕੀ ਵੀ ਹੋ ਸਕਦੀ ਹੈ। ਫਿਰ ਫਰੀਦ ਸਾਹਿਬ ਨੇ ਅਗਲੀ ਗੱਲ ਕਹੀ ਕਿ ਫਰੀਦਾ ਰੋਟੀ ਮੇਰੀ ਕਾਠ ਕੀ ਲਾਇਨ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਫਰੀਦਾ ਰੋਟੀ ਮੇਰੀ ਕਾਠ ਕੀ, ਕਾਠ ਕੀ ਦਾ ਮਤਲਬ ਵੀ ਸੁੱਕੀ, ਵੀ ਜਿਹੋ ਜਿਹੀ ਵੀ ਰੋਟੀ ਮਿਲਦੀ ਹੈ ਉਹੀ ਜਿਹੀ ਲੈ ਲਓ, ਅਤੇ ਜਿਨ੍ਹਾਂ ਨੇ ਚੋਪੜੀਆਂ ਖਾਧੀਆਂ, ਚੋਪੜੀਆਂ ਵੀ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਧੇ ਨੇ, ਚਲੋ ਇਹਨੂੰ ਦੂਜੇ ਤਰੀਕੇ ਨਾਲ ਲੈ ਲਓ। ਇੱਕ ਬੰਦਾ ਸਿੰਪਲ ਖਾਣਾ ਖਾਂਦਾ ਦਾਲ ਫੁਲਕਾ ਖਾਂਦਾ, ਅਤੇ ਦੂਜੇ ਪਾਸੇ ਵਾਲਾ ਕਹਿੰਦਾ ਚਿਕਨ ਲਿਆ ਦੇ, ਬਟਰ ਚਿਕਨ ਆ ਗਿਆ ਜੀ, ਇੱਧਰੋਂ ਸ਼ਾਹੀ ਪਨੀਰ ਆ ਗਿਆ ਜੀ, ਉੱਧਰੋਂ ਸਾਗ ਆ ਗਿਆ ਜੀ, ਉੱਧਰੋਂ ਲੱਸੀ ਆ ਗਈ ਜੀ, ਉੱਧਰੋਂ ਬਟਰ ਆ ਗਿਆ ਜੀ, ਉਹ ਖਾ ਜਦੋਂ ਜ਼ਿਆਦਾ ਖਾਈਏ ਨਾ ਉਦੋਂ ਲੱਡੂ ਪਿੱਛੋਂ ਖਾ ਲਿਆ, ਉੱਧਰੋਂ ਜਲੇਬੀਆਂ ਪਿੱਛੋਂ ਖਾ ਲਈਆਂ, ਉੱਧਰ ਆਈਸਕ੍ਰੀਮ ਪਿੱਛੋਂ ਖਾ ਲਈ, ਉੱਧਰ ਪੀਜ਼ਾ ਖਾ ਲਿਆ, ਫਰੈਂਚ ਫਰਾਈਜ਼ ਖਾ ਲਈ, ਐਪਲ ਪਾਈ ਖਾ ਲਈ, ਜਦੋਂ ਇਹੋ ਜਿਹੇ ਜੰਕ ਫੂਡ ਵੀ ਅਸੀਂ ਖਾਂਦੇ ਹਾਂ ਜਿਹਨੂੰ ਅੱਜ ਦੀ ਦੁਨੀਆ 'ਤੇ ਗੱਲ ਕਰੀਏ, ਉਹਦਾ ਸਾਨੂੰ ਫਾਇਦਾ ਮਿਲਦਾ, ਢਿੱਡ ਤਾਂ ਜ਼ਰੂਰ ਵੱਧ ਜਾਂਦਾ ਪਰ ਨਾਲ ਬਿਮਾਰੀਆਂ ਆ ਜਾਂਦੀਆਂ, ਕਿਸੇ ਨੂੰ ਸ਼ੂਗਰ ਹੋ ਗਈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਗਈ, ਕੋਲੈਸਟ੍ਰੋਲ ਹੋ ਗਈ, ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ, ਬ੍ਰੇਨ ਹੈਮਰੇਜ ਹੋ ਜਾਂਦਾ। ਸੋ ਇਸੇ ਕਰਕੇ ਹੁੰਦਾ ਵੀ ਲੋੜ ਤੋਂ ਜ਼ਿਆਦਾ ਅਸੀਂ ਬਿਨਾਂ ਮਤਲਬੋਂ ਜੰਕ ਫੂਡ ਖਾਈ ਜਾਂਦੇ ਹਾਂ, ਇਹ ਤਾਂ ਪ੍ਰੈਕਟੀਕਲ ਸਾਡੀ ਗੱਲ ਹੈਗੀ ਹੋਈ ਹੈ ਨਾ। ਸੋ ਇਹੀ ਫਰੀਦ ਸਾਹਿਬ ਨੇ ਕਿਹਾ ਸੀਗਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਜਿਹੋ ਜਿਹੀ ਰੋਟੀ ਮਿਲ ਜਾਵੇ ਸੁੱਕੀ ਵੀ ਸਿੰਪਲ ਦਾਲ, ਉਹਦੇ ਵਿੱਚ ਤੁਸੀਂ ਵਧੀਆ, ਤੁਸੀਂ ਆਪਣੇ ਭਈਏ ਨਹੀਂ ਦੇਖੇ ਆਪਣੇ ਪੰਜਾਬ 'ਚ ਆਉਂਦੇ ਨੇ, ਹਾਂਜੀ ਉਹ ਜਦੋਂ ਫੈਕਟਰੀਆਂ 'ਚ ਕੰਮ ਕਰਦੇ ਨੇ ਰਾਤ ਨੂੰ ਆਉਂਦੇ ਨੇ ਵੱਡੇ ਸਾਰੇ ਪਤੀਲੇ 'ਚ, ਇਹ ਉਹਨਾਂ ਨੇ ਦਾਲ ਚੜ੍ਹਾ ਲਈ, ਜੇ ਛੋਲੇ ਚੜ੍ਹਾ ਲਏ, ਜੇ ਘੀਆ ਚੜ੍ਹਾ ਲਿਆ, ਜੇ ਸਾਗ ਚੜ੍ਹਾ ਲਿਆ, ਵੱਡੀਆਂ ਵੱਡੀਆਂ ਚਾਰ ਪੰਜ ਰੋਟੀਆਂ ਰੱਖ ਲਈਆਂ, ਅਤੇ ਮੰਜੇ 'ਤੇ ਬਹਿ ਜਾਂਦੇ ਨੇ ਜਿਹੜੇ ਇੱਕੋ ਘਰ 'ਚ ਰਹਿੰਦੇ ਨੇ, ਰੋਟੀਆਂ ਖਾਂਦੇ ਨੇ, ਬਾਅਦ 'ਚ ਢੋਲੀਆਂ ਆਉਂਦੇ, ਐਂ ਫਸਟ ਕਲਾਸ ਨੀਂਦ ਆਉਂਦੀ ਹੈ। ਅਤੇ ਜਿਹੜੇ ਸਾਡੇ ਵਰਗੇ 50-50 ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਨੇ ਵੀ ਕਦੇ ਉਹ ਖਾ ਲਿਆ, ਕਦੇ ਆਹ ਖਾ ਲਿਆ, ਕਦੇ ਉਹ ਖਾ ਲਿਆ, ਰਾਤ ਨੂੰ ਫਿਰ ਚਾਹ, ਰਾਤ ਮਟਰ ਖਾ ਲਏ, ਮੱਠੀ ਖਾ ਲਈ, ਬਰਫੀ ਖਾ ਲਈ, ਭੁਜੀਆ ਖਾ ਲਿਆ, ਇਹ ਜਿਹੜਾ ਖਾਈਏ ਨੇ ਰਾਤ ਨੂੰ ਫਿਰ ਵੀ ਨੀਂਦ ਨਹੀਂ, ਅਤੇ ਇੱਧਰ ਪਾਸਾ ਕਦੇ ਉੱਧਰ ਪਾਸਾ ਗੋਲੀ ਲੈ ਕੇ ਨੀਂਦ ਆਉਂਦੀ ਹੈ, ਫਿਰ ਇਹੋ ਜਿਹੀ ਖੁਰਾਕ ਦਾ ਕੀ ਨਾਲੇ ਬਿਮਾਰੀਆਂ ਲੱਗਦੀਆਂ ਨੇ। ਸੋ ਇਸ ਕਰਕੇ ਫਰੀਦ ਸਾਹਿਬ ਅੱਜ ਦੇ ਸਮੇਂ ਦੇ ਉੱਤੇ ਵੀ ਲਾਗੂ ਹੁੰਦੀ ਹੈ ਕਿ ਸਾਨੂੰ ਜਿਹੋ ਜਿਹੀ ਵੀ ਸਿੰਪਲ ਰੋਟੀ ਹੈ ਉਹਦੇ ਉੱਤੇ ਗੁਜ਼ਾਰਾ ਕਰਨਾ ਚਾਹੀਦਾ, ਉਹਦੇ ਨਾਲ ਸਾਡੀ ਜਿਹੜੀ ਹੈ ਇੱਕ ਤਾਂ ਅੰਦਰੋਂ ਤਾਕਤ ਮਿਲਦੀ ਹੈ ਭਜਨ ਪਾਠ ਕਰਨ ਨੂੰ ਤਾਕਤ ਮਿਲਦੀ ਹੈ, ਦੂਜੇ ਪਾਸੇ ਸਾਨੂੰ ਨੀਂਦ ਘੱਟ ਆਊਗੀ, ਟਾਈਮ ਸਿਰ ਆਊਗੀ, ਟਾਈਮ ਸਿਰ ਉੱਠਾਂਗੇ, ਬਿਮਾਰੀਆਂ ਘੱਟ ਲੱਗਣਗੀਆਂ। ਸੋ ਦੂਜੀ ਗੱਲ ਫਰੀਦ ਸਾਹਿਬ ਨੇ ਕਿਹਾ ਸਾਡੀ ਪਰਸਨੈਲਿਟੀ ਦੇ ਬਾਰੇ, ਪਰਸਨੈਲਿਟੀ ਦੇ ਬਾਰੇ ਕੀ ਕਿਹਾ ਕਿ ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਪੇਸ਼, ਮੈਡਾ ਮੀਨਸ ਮੇਰਾ, ਫਰੀਦ ਸਾਹਿਬ ਆਪਣੇ ਆਪ ਨੂੰ ਕਹਿੰਦੇ ਨੇ, ਕਿਉਂਕਿ ਪਤਾ ਵੀ ਜਿਹੜੇ ਸੂਫੀ ਸੰਤ ਹੋਏ ਨੇ ਉਹ ਕਾਲੇ ਕੱਪੜੇ ਪਾਉਂਦੇ ਸੀ ਜਾਂ ਕਾਲੀ ਕੰਬਲੀ ਉਹ ਆਪਣੇ ਰੱਖਦੇ ਹੁੰਦੇ ਸੀਗੇ। ਸੋ ਫਰੀਦ ਸਾਹਿਬ ਐਕਚੁਅਲ ਉਹ ਤਾਂ ਪਹੁੰਚੇ ਵਿੱਚ ਉਹ ਸਾਨੂੰ ਸਮਝਾ ਰਹੇ ਨੇ ਆਪਣੀ ਇਗਜ਼ਾਮਪਲ ਦੇ ਕੇ, ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਪੇਸ਼, ਕਿ ਮੇਰੇ ਕਾਲੇ ਕੱਪੜੇ ਨੇ ਕਾਲਾ ਮੇਰਾ ਭੇਸ਼ ਹੈ, ਗੁਣੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼, ਕਿ ਮੈਂ ਤਾਂ ਇਹਨਾਂ ਗੁਨਾਹਾਂ ਦਾ ਭਰਿਆ ਵਾਂ, ਲੋਕ ਦੇਖ ਕੇ ਹੱਥ ਜੋੜੀ ਜਾਂਦੇ ਨੇ। ਉਹ ਅੱਜ ਦੇ ਸਮੇਂ 'ਤੇ ਟੁੱਕਦੀ ਹੈ ਵੀ ਗੱਲ, ਕਿ ਅੱਜ ਵਧੀਆ ਚਿੱਟੇ ਕੱਪੜੇ ਪਾ ਕੇ, ਵਧੀਆ ਦਾੜੀ ਕੱਟ ਕੇ, ਵਧੀਆ ਕਾਰਾਂ 'ਚ ਜਹਾਜ਼ਾਂ ਚੜ੍ਹ ਕੇ ਲੋਕ ਸਾਨੂੰ ਕਹਿੰਦੇ ਨੇ ਬੜਾ ਪਹੁੰਚਿਆ ਵਾ ਜੀ, ਉਹ ਕੌਣ ਆ ਗਿਆ ਜੀ, ਕਿਹੜਾ ਸੰਤ ਆ ਜੀ, ਕਿਹੜਾ ਬਾਬਾ ਜੀ, ਕਿਹੜਾ ਮਹਾਂਪੁਰਸ਼ ਆ ਗਿਆ ਜੀ, ਪਰ ਪੱਲੇ ਕੁਛ ਨਹੀਂ ਹੁੰਦਾ। ਪਰ ਜੇ ਉਹ ਆਪਣੇ ਅੰਦਰ ਝਾਤੀ ਮਾਰਨ, ਫਿਰ ਉਹ ਚੰਗੇ ਕੰਮ ਕਰਨਾ ਸ਼ੁਰੂ ਕਰਨਾ, ਆਪ ਵੀ ਮਿਹਨਤ ਕਰਦੇ, ਲੋਕ ਵੀ ਉਹਨਾਂ ਦੇ ਸੱਚੇ ਦਿਲੋਂ ਕਰਨ, ਪਰਉਪਕਾਰ ਕਰਨ। ਸੋ ਇਸ ਕਰਕੇ ਬਾਬਾ ਫਰੀਦ ਨੇ ਕਿਹਾ ਕਿ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਪੇਸ਼, ਗੁਣੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਸੋ ਇਸ ਕਰਕੇ ਸੋਕ੍ਰੇਟਿਜ਼ ਨੇ ਕਿਹਾ ਸੀ ਨੋ ਦਾਈ ਸੈਲਫ, ਜਦੋਂ ਵੀ ਸਵੇਰੇ ਸ਼ਾਮ ਨੂੰ ਤੁਹਾਨੂੰ ਟਾਈਮ ਮਿਲੇ, ਤੁਹਾਨੂੰ ਤਾਂ ਮਤਲਬ ਮੈਂ ਆਪਣੇ ਆਪ ਨੂੰ ਕਹਿ ਰਿਹਾ, ਜਦੋਂ ਵੀ ਸਾਨੂੰ ਟਾਈਮ ਮਿਲੇ ਆਪਣੇ ਅੰਦਰ ਝਾਤੀ ਮਾਰੋ ਕਿ ਮੈਂ ਆਪਣੇ ਦੋਸਤ ਦੇ ਨਾਲ, ਮੈਂ ਆਪਣੇ ਰਿਸ਼ਤੇਦਾਰ ਨਾਲ ਕੀ ਕੰਮ ਕੀਤਾ। ਮੇਰੇ ਖਿਆਲ ਹੁਣ ਟਾਈਮ ਮੈਨੂੰ ਕਹਿੰਦੇ ਦੋ ਕੁ ਮਿੰਟ ਰਹਿ ਗਏ ਨੇ, ਸੋ ਹੁਣ ਲੰਬਾ ਤਾਂ ਹੈ ਨਹੀਂ। ਫਰੀਦ ਸਾਹਿਬ ਦੇ ਮੈਂ ਲਾਸਟ ਦੋ ਲਾਈਨਾਂ ਪੜ੍ਹਦਾ ਨਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਜੇ ਕੋਈ ਤੁਹਾਡਾ ਬੁਰਾ ਕਰਦਾ, ਸ਼ੀਸ਼ੇ ਵਾਲਾ ਕੰਮ ਨਾ ਕਰੋ ਕਿ ਤੁਸੀਂ ਬੁਰਾ ਕਰਨਾ, ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ ਕਿ ਉਹਦੇ ਨਾਲ ਵਧੀਆ ਕਰੋ, ਹੌਲੀ ਹੌਲੀ ਉਹ ਚੇਂਜ ਹੋ ਜਾਏਗਾ। ਹਾਂਜੀ, ਸੋ ਫਰੀਦਾ ਜੇ ਤੂੰ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਕੁੰਮ, ਆਪਣੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਇਹ ਨਹੀਂ ਵੀ ਜੇ ਤੇਰੇ ਉਹ ਮੁੱਕਾ ਮਾਰਦਾ ਤੂੰ ਵੀ ਮੁੱਕਾ ਮਾਰੀ, ਗਾਲੀ ਕੱਢਦਾ ਤੂੰ ਚਾਰ ਗੱਲਾਂ ਕੱਢ, ਗਾਲਾਂ ਕੱਢ ਦੇ। ਫਰੀਦ ਸਾਹਿਬ ਸਾਨੂੰ ਸਮਝਾ ਦੇ ਹਲੀਮੀ ਦੇ ਵਿੱਚ, ਨਿਮਰਤਾ ਵਿੱਚ, ਝੁਕਾਓ ਦੇ ਵਿੱਚ ਹੀ ਫਾਇਦਾ। ਜੇ ਤੈਨੂੰ ਕੋਈ ਗਾਲਾਂ ਵੀ ਕੱਢਦਾ ਤੂੰ ਉਹਦੇ ਕੋਲੋਂ ਮਾਫ਼ੀ ਮੰਗ ਲੈ, ਉਹਨਾਂ ਦੇ ਪੈਰ ਚੱਲ ਅਤੇ ਉਹਨਾਂ ਦੇ ਉਸ ਪੰਗਿਆਂ ਦੇ ਵਿੱਚ ਨਾ ਪੈ, ਅਖੀਰ 'ਚ ਤੇਰੀ ਜਿੱਤ ਹੋਏਗੀ। ਸੋ ਟਾਈਮ ਆਪਣਾ ਸਮਾਪਤੀ ਦੀ ਵੱਲ ਹੈ ਅਤੇ ਤੁਸੀਂ ਗਾਣਾ ਸੁਣ ਲਓ। ਨੈਕਸਟ ਵੀਕ ਆਪਾਂ ਰਵੀਦਾਸ ਜੀ ਦੇ ਉੱਤੇ ਗੱਲ ਕਰਾਂਗੇ, ਸੰਤ ਰਵੀਦਾਸ ਜਿਹੜੇ ਹੋਏ ਨੇ। ਸੋ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਕਿ ਯੂਟਿਊਬ ਦੇ ਉੱਤੇ ਜਾ ਕੇ ਡਾਕਟਰ ਨਰਿੰਦਰ ਰਵੀ ਗੋਇਲ ਪਾ ਕੇ ਤੁਸੀਂ ਉਹਦੇ 'ਤੇ ਕਲਿੱਕ ਕਰੋ, ਸਰਚ ਕਰੋ, ਨਾਲੇ ਮੇਰਾ ਪ੍ਰੋਗਰਾਮ ਸੁਣੋ। ਹਾਂ, ਨਵਾਂ ਨਵਾਂ ਸ਼ੁਰੂ ਕੀਤਾ, ਮਿਸਟੇਕਸ ਵੀ ਹੋਈਆਂ, ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਜਾਂ ਸਲਿਪ ਆਫ ਟੰਗ ਨਾਲ ਕੋਈ ਗੱਲ ਇੱਧਰ ਉੱਧਰ ਕਹੀ ਜਾਂਦੀ ਹੈ, ਕਈ ਵਾਰੀ ਨਹੀਂ ਹੁੰਦੀ, ਤੁਸੀਂ ਕਹੋ ਵੀ ਐਂ ਨਹੀਂ ਐਂ ਸੀਗੀ, ਉਹ ਸਲਿਪ ਆਫ ਟੰਗ ਹੁੰਦੀ ਹੈ, ਕਿਉਂਕਿ ਜੋ ਲਾਈਵ ਕਰਦੇ ਮਿਸਟੇਕਸ ਹੋ ਸਕਦੀਆਂ। ਸੋ ਨੈਕਸਟ ਵੀਕ ਆਪਾਂ ਫਿਰ ਹੋਪਫੁਲੀ ਵਿਦ ਹਿਸ ਬਲੈਸਿੰਗ, ਮੇਰੇ ਕਹਿਣ ਨਾਲ ਵੀ ਮੈਂ ਕਰੂੰਗਾ, ਪਰ ਮੈਂ ਕੌਣ ਆ ਕਹਿਣ ਨਾਲ, ਜੇ ਉਹ ਲਿਆਊਗਾ ਪਰਮਾਤਮਾ ਫਿਰ ਆ ਜਾਂਗੇ। ਸੋ ਨੈਕਸਟ ਵੀਕ ਆਪਾਂ ਸੰਤ ਰਵਿਦਾਸ ਦੇ ਉੱਤੇ, ਜਿਹੜੇ ਰਵਿਦਾਸ ਜਿਹੜੇ ਸੰਤ ਨੇ ਉਹਨਾਂ ਦੀ ਟੀਚਿੰਗ ਦੇ ਉੱਤੇ ਗੱਲ ਕਰਾਂਗੇ। ਟਿਲ ਦੈਨ ਥੈਂਕ ਯੂ ਵੈਰੀ ਮੱਚ, ਅਤੇ ਤੁਸੀਂ ਸੁਣੋ ਲਾਸਟ ਸੌਂਗ।
ਕੱਪੜੇ ਕਾਲਾ ਮੈਡਾ ਵੇਸ, ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਕਾਲੇ ਮੈਡੇ ਕਾਲਾ ਮੈਡਮੇਸ, ਕਾਲੇ ਮੈਡੇ ਕੱਪੜੇ ਕਾਲਾ ਮੈਡਮੇਸ, ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ,
WTOR Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। Radio 770 AM, Voice of Community. For more details, visit eawaz.com.
कभी आधे से ज्यादा कभी जी चाहे कर लूं इस तरह वफा का छोड़े न छूटे कभी तोड़े न टूटे कभी जो धागा तुमसे जुड़ गया वफा का मैं तेरा सरमाया हूँ जो भी मैं बन पाया हूँ तुमसे ही रात पे मिल जाते हैं मंजिलें मिल जाती हैं तुमसे ही ना है ये माना ना खोना ही है तेरा ना होना जाने
फासला बस फासला रहे बन के कसक जो कहे हो और चाहत ये जवान तेरी मरी मिट जानी है दूरियां बेगानी है दूरियां हट जानी है दूरियां फना हो सभी दूरियां क्यों कोई पास है दूर है क्यों कोई जाने
मेरे बिना तू मेरे बिना